ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ। ਜੀਵਾਂ ਤੇਰੇ ਨਾਏ ਮਨ ਆਨੰਦ ਹੈ ਜੀਓ, ਸਾਚੋ ਸਾਚਾ ਨਾਉ ਗੁਣ ਗੋਵਿੰਦ ਹੈ ਜੀਓ। ਜੀਵਾਂ ਤੇਰੇ ਨਾਏ ਮਨ ਆਨੰਦ ਹੈ ਜੀਓ, ਸਾਚੋ ਸਾਚਾ ਨਾਉ ਗੁਣ ਗੋਵਿੰਦ ਹੈ ਜੀਓ। ਗੁਰ ਗਿਆਨ ਅਪਾਰਾ ਸਿਰਜਣ ਹਾਰਾ, ਜਿਨ ਸਿਰਜੀ ਤਿਨ ਗੋਈ, ਪ੍ਰਵਾਣਾ ਆਇਆ ਹੁਕਮ ਪਠਾਇਆ, ਫੇਰ ਨਾ ਸਕੈ ਕੋਈ। ਆਪੇ ਕਰ ਵੇਖੈ ਸਿਰ ਸਿਰ ਲੇਖੈ, ਆਪੇ ਸੁਰਤ ਬੁਝਾਈ, ਨਾਨਕ ਸਾਹਿਬ ਅਗਮ ਅਗੋਚਰ, ਜੀਵਾਂ ਸੱਚੀ ਨਾਈ। ਆਪੇ ਕਰ ਵੇਖੈ ਸਿਰ ਸਿਰ ਲੇਖੈ, ਆਪੇ ਸੁਰਤ ਬੁਝਾਈ, ਨਾਨਕ ਸਾਹਿਬ ਅਗਮ ਅਗੋਚਰ, ਜੀਵਾ ਸੱਚੀ ਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜੁਗੋ ਜੁਗ ਅਟਲ ਤਖਤ ਚਵਰ ਛਤਰ ਦੇ ਮਾਲਕ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਮੀਡੀਆ ਦੇ ਸਾਧਨ ਰਾਹੀਂ ਆਪੋ ਆਪਣੇ ਘਰਾਂ ਅੰਦਰ ਜੁੜ ਮਿਲ ਬੈਠੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਗੁਰਫਤਿਹ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਜੋ ਅੰਮ੍ਰਿਤ ਵੇਲੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਿੰਘਾਸਣ ਉੱਪਰ ਸਵਾਏ ਮਨ ਹੋ ਕਰਕੇ ਸਾਨੂੰ ਪਾਵਨ ਸ਼੍ਰੀ ਮੁੱਖ ਵਾਕ ਸਾਹਿਬ ਜੀ ਦੀ ਦਾਤ ਬਖਸ਼ਿਸ਼ ਕੀਤੀ ਹੈ। ਉਸ ਦੀ ਕਥਾ ਵਿਚਾਰ ਕਰਨ ਸੁਣਨ ਵਾਸਤੇ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਜੀ ਵਿਖੇ ਆਪਾਂ ਸਾਰੇ ਹੀ ਇਕੱਤਰ ਹੋਏ ਹਾਂ। ਅੱਜ ਦਾ ਜੋ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਸਾਹਿਬ ਆਪਾਂ ਨੂੰ ਬਖਸ਼ਿਸ਼ ਹੋਇਆ, ਉਸ ਦੇ ਅੰਦਰ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਦਰਸਾਇਆ ਕਿ ਨਾਮ ਦੀ ਕੀ ਵਡਿਆਈ ਹੈ, ਨਾਮ ਜਪਣ ਵਾਲਿਆਂ ਨੂੰ ਕੀ ਬਖਸ਼ਿਸ਼ਾਂ ਰਹਿਮਤਾਂ ਪਰਮੇਸ਼ਰ ਵੱਲੋਂ ਮਿਲਦੀਆਂ। ਸਾਰੇ ਜੀਵ ਉਸ ਪਰਮੇਸ਼ਰ ਦੇ ਪੈਦਾ ਕੀਤੇ ਹੋਏ, ਪਰ ਰਾਹ ਉਹਨਾਂ ਦੇ ਦੋ ਤਰ੍ਹਾਂ ਦੇ ਹੋ ਗਏ। ਇੱਕ ਉਹ ਜਿਨ੍ਹਾਂ ਨੇ ਇਸ ਮਾਤ ਲੋਕ 'ਤੇ ਆਣ ਕੇ ਬੰਦਗੀ ਦਾ ਭਗਤੀ ਦਾ ਰਸਤਾ ਚੁਣਿਆ, ਉਹਨਾਂ ਨੂੰ ਕਿਧਰੇ ਭਗਤ ਕਿਹਾ ਗਿਆ, ਸੰਤ ਕਿਹਾ ਗਿਆ, ਗੁਰਮੁਖ ਕਿਹਾ ਗਿਆ। ਜਿਨ੍ਹਾਂ ਨੇ ਨਾਮ ਦਾ ਰਸਤਾ ਨਾ ਚੁਣਿਆ, ਇਸ ਰੰਗਲੀ ਦੁਨੀਆ ਦੇ ਵਿੱਚ ਆਣ ਕੇ ਵਿਸ਼ੇ ਵਿਕਾਰਾਂ ਦੇ ਮਗਰ, ਪਦਾਰਥਾਂ ਮਗਰ ਦੌੜਦਿਆਂ ਹੀ ਮਨੁੱਖਾ ਜੀਵਨ ਬਤੀਤ ਕਰ ਲਿਆ, ਅਤੇ ਉਹ ਦੌੜ 'ਤੇ ਸੱਚੇ ਪਾਤਸ਼ਾਹ ਜੀ ਨੇ ਬੜੀ ਵਾਰ ਗੁਰਬਾਣੀ ਵਿੱਚ ਜ਼ਿਕਰ ਕੀਤਾ ਕਿ ਪਰਛਾਵਾਂ ਫੜਨ ਵਾਲੀ ਦੌੜ ਹੈ। ਪਰਛਾਵਾਂ ਚੱਲਦਾ ਅਤੇ ਨਾਲ ਨਾਲ ਹੈ, ਪਰ ਜਦੋਂ ਕੋਈ ਮਨੁੱਖ ਪਰਛਾਵੇ ਨੂੰ ਫੜਨ ਵਾਸਤੇ ਅੱਗੇ ਹੋਵੇਗਾ, ਪਰਛਾਵਾਂ ਉਨਾ ਹੀ ਅੱਗੇ ਚੱਲੇਗਾ। ਇਸੇ ਦੌੜ ਦੇ ਵਿੱਚ ਹੀ ਜੀਵਨ ਬਤੀਤ ਹੋ ਗਿਆ। ਆਓ, ਜਿਵੇਂ ਜਿਵੇਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ, ਅਤੇ ਸੱਚੇ ਪਾਤਸ਼ਾਹ ਵੱਲੋਂ ਮਿਲੀ ਹੋਈ ਮਤ ਬੁੱਧ ਸਮਰੱਥਾ ਅਨੁਸਾਰ ਅਗਾਧ ਬੋਧ ਗੁਰਬਾਣੀ ਜਿੰਨੀ ਕੁ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮੇਰਾਮਤ ਕਰਦੇ ਬਖਸ਼ਿਸ਼ ਕਰਦੇ ਹੈ, ਰਲ ਮਿਲ ਕਰਕੇ ਗੁਰ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ। ਇੱਕ ਵਾਰੀ ਸਮੂਹ ਮਾਈ ਭਾਈ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਨ ਦਾ ਯਤਨ ਕਰਦੇ ਹੋਏ ਆਖੀਏ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ।
ਅੱਜ ਦਾ ਪਾਵਨ ਪਵਿੱਤਰ ਸ਼੍ਰੀ ਮੁੱਖ ਵਾਕ ਸਾਹਿਬ ਰਾਗ ਧਨਾਸਰੀ ਦੇ ਅੰਦਰ ਪਹਿਲੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੁਆਰਾ ਉਚਾਰਨ ਕੀਤਾ ਹੋਇਆ ਹੈ।
ਜੀਵਾ ਤੇਰਾ ਨਾਏ।
ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਅਸਲ ਦੇ ਵਿੱਚ ਇਹ ਸਿੱਖਿਆ ਤੇ ਸਾਨੂੰ ਦੇ ਰਹੇ ਪਰ ਉੱਤਮ ਪੁਰਖਾਂ ਦੀ ਇਹ ਨਿਸ਼ਾਨੀ ਹੁੰਦੀ ਹੈ ਕਿ ਉਹ ਗੱਲ ਆਪਣੇ 'ਤੇ ਟੁਕਾ ਕੇ ਕਰਦੇ ਹੈ। ਨੀਵੀਂ ਸੁਰਤ ਵਾਲਿਆਂ ਦੀ ਇਹ ਨਿਸ਼ਾਨੀ ਹੁੰਦੀ ਹੈ। ਔਗੁਣ ਆਪਣੇ ਵਿੱਚ ਹੁੰਦੇ ਹੈ ਪਰ ਦੂਸਰਿਆਂ ਵਿੱਚ ਕੱਢਦੇ ਹੈ, ਪਰ ਉੱਤਮ ਪੁਰਖਾਂ ਦੇ ਵਿੱਚ ਇਹ ਨਿਸ਼ਾਨੀ ਹੁੰਦੀ ਹੈ ਕਿ ਔਗਣ ਦੂਸਰਿਆਂ ਦੇ ਦੇਖ ਲੈਂਦੇ ਹੈ ਪਰ ਉਹਨਾਂ ਨੂੰ ਸਿੱਧਾ ਨਹੀਂ ਕਹਿੰਦੇ। ਸਮਝਾਉਣ ਵਾਸਤੇ ਉਹ ਆਪਣੇ ਆਪ 'ਤੇ ਟੁਕਾ ਕੇ ਗੱਲ ਕਰਦੇ ਹੈ। ਇਹ ਉੱਤਮ ਪੁਰਖਾਂ ਦੀ ਨਿਸ਼ਾਨੀ ਹੁੰਦੀ ਹੈ। ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸਤਿਗੁਰੂ ਬਖਸ਼ਿਸ਼ ਕਰਦੇ ਹਨ ਕਿ ਇਹ ਪਰਮੇਸ਼ਰ ਜੀ ਜੀਵਾਂ ਤੇਰੇ ਨਾਏ। ਅਸੀਂ ਤਾਂ ਜੀਂਦੇ ਹਾਂ ਜੇ ਆਪ ਜੀ ਦਾ ਨਾਮ ਆਖਦੇ ਹਾਂ ਜਾਂ ਜਪਦੇ ਹਾਂ। ਵੇਖਣ ਨੂੰ ਤੇ ਇਹ ਧਰਤੀ ਭਰੀ ਪਈ ਹੈ ਜਿਉਂਦੇ ਮਨੁੱਖਾਂ ਦੇ ਨਾਲ, ਪਰ ਧਰਮ ਦੀ ਦੁਨੀਆ ਦੇ ਵਿੱਚ ਗੁਰਬਾਣੀ ਦੇ ਵਿੱਚ ਜਿਉਂਦੇ ਉਹਨਾਂ ਨੂੰ ਮੰਨਿਆ ਜਾਂਦਾ ਜਿਨ੍ਹਾਂ ਨੇ ਸਦੀਵ ਕਾਲ ਅਟਲ ਪਰਮੇਸ਼ਰ ਦੇ ਨਾਲ ਚਿੱਤ ਜੋੜਿਆ, ਉਸ ਦੇ ਨਾਮ ਦੇ ਨਾਲ ਚਿੱਤ ਜੋੜਿਆ ਜੀ। ਦੂਸਰਿਆਂ ਨੂੰ ਵੇਖਣ ਨੂੰ ਤੇ ਆਪਾਂ ਨੂੰ ਸਾਰੇ ਜਿਉਂਦੇ ਦਿਖਾਈ ਦਿੰਦੇ ਆ, ਪਰ ਧਰਮ ਦੀ ਦੁਨੀਆ ਦੇ ਵਿੱਚ ਉਹਨਾਂ ਨੂੰ ਜਿਉਂਦੇ ਨਹੀਂ ਮੰਨਿਆ ਗਿਆ ਜੀ। ਮ੍ਰਿਤਕ ਕਹੀਐ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਹੇ ਪਰਮੇਸ਼ਰ ਜੀ, ਅਸੀਂ ਤਾਂ ਜੀਂਦੇ ਹਾਂ ਜੇ ਆਪ ਜੀ ਦਾ ਨਾਮ ਜਪਦੇ ਹਾਂ
ਮਨ ਆਨੰਦ ਹੈ ਜੀਓ।
ਆਪ ਜੀ ਦੇ ਨਾਮ ਜਪਣ ਦੁਆਰਾ ਹੀ ਮਨ ਤੋਂ ਇੱਥੇ ਜੋ ਪ੍ਰਕਰਨ ਦੇ ਲਿਹਾਜ਼ ਨਾਲ ਅਰਥ ਹਨ ਉਹ ਹੈ ਹਿਰਦਾ। ਫਿਰ ਸਾਡੇ ਹਿਰਦੇ ਦੇ ਵਿੱਚ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਆਨੰਦ ਦੇ ਵੀ ਬੜੇ ਅਰਥ ਵਿਦਵਾਨਾਂ ਨੇ ਕੀਤੇ ਹੈ ਜੀ, ਕਿਉਂਕਿ ਗੁਰਬਾਣੀ ਅਗਾਧ ਬੋਧ ਹੈ ਅਤੇ ਮਨੁੱਖ ਦੀ ਸਮਝ ਸੀਮਤ ਹੈ। ਉਹ ਮੈਂ ਜੇ ਕਹਾਂ ਕਿ ਆਨੰਦ ਦੇ ਇਹੋ ਹੀ ਅਰਥ ਹੈ, ਠੀਕ ਹੈ ਹੋ ਸਕਦੇ, ਪਰ ਹੋਰ ਬਹੁਤ ਹਨ ਜੋ ਮੇਰੀ ਸਮਝ ਵਿੱਚ ਨਹੀਂ ਆਏ। ਅਸੀਂ ਅਰਥਾਂ ਨੂੰ ਆਪਣੀ ਬੁੱਧੀ ਦੇ ਸਮਝ ਦੇ ਦਾਇਰੇ ਵਿੱਚ ਬੰਨ੍ਹ ਨਹੀਂ ਸਕਦੇ। ਜਿੰਨੀ ਕੁ ਪਰਮੇਸ਼ੁਰ ਕਿਸੇ ਨੂੰ ਬਖਸ਼ਿਸ਼ ਕਰਦਾ ਓਨੇ ਕੁ ਉਹ ਅਰਥ ਕਰ ਸਕਦਾ, ਪਰ ਉਹ ਇਹ ਨਹੀਂ ਕਹਿ ਸਕਦਾ ਕਿ ਇੰਨੇ ਹੀ ਅਰਥ ਹੈ। ਅਸਲ ਦੇ ਵਿੱਚ ਪਰਮੇਸ਼ੁਰ ਬੇਅੰਤ ਹੈ, ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਅਤੇ ਇਹ ਧੁਰ ਕੀ ਬਾਣੀ ਹੈ, ਖਸਮ ਦੇ ਬੋਲ ਹੈ, ਅੰਤ ਇਹਨਾਂ ਦਾ ਵੀ ਕੋਈ ਨਹੀਂ ਪਾ ਸਕਦਾ। ਇੱਕ ਆਨੰਦ ਦੇ ਅਰਥ ਇਹ ਵੀ ਹਨ, ਆਨੰਦ ਅੱਜ ਦਾ ਜੋ ਸ਼ਬਦ ਹੈ, ਐੜੇ ਨੂੰ ਕੰਨਾਂ ਅਤੇ ਨੰਨੇ ਨੂੰ ਟਿੱਪੀ ਅਤੇ ਦੱਦੇ ਔਂਕੜ, ਇਹਦਾ ਜਦੋਂ ਸੰਧੀ ਛੇਦ ਅਰਥ ਕਰਾਂਗੇ, ਦੱਦੇ ਨੂੰ ਔਂਕੜ ਇਸ ਨੂੰ ਵੱਖਰਾ ਕਰਾਂਗੇ, ਅਤੇ ਆਨੰਦ ਤੋਂ ਭਾਵ ਰਹਿਤ ਬਿਨਾਂ, ਕਿਸ ਤੋਂ ਬਿਨਾਂ, ਦੋ ਦੋ ਤੋਂ ਭਾਵ ਦੁਬਦਾ ਦਵੈਸ਼। ਅਸਲ ਦੇ ਵਿੱਚ ਗੁਰਬਾਣੀ ਵਿੱਚ ਵੀ ਇਹ ਜ਼ਿਕਰ ਕੀਤਾ ਗਿਆ, ਬੀਜ ਜਿੰਨਾ ਮਰਜ਼ੀ ਵਧੀਆ ਕਿਸਮ ਦਾ ਹੋਵੇ, ਕਿਸੇ ਵਧੀਆ ਯੂਨੀਵਰਸਿਟੀ ਦਾ ਹੋਵੇ, ਜਦੋਂ ਉਹਨੂੰ ਦੁਫਾੜ ਕਰਕੇ ਧਰਤੀ ਵਿੱਚ ਬੀਜਾਂਗੇ ਉਹ ਉੱਗਦਾ ਨਹੀਂ, ਉਸ ਤੋਂ ਰੁੱਖ ਪੈਦਾ ਨਹੀਂ ਹੁੰਦਾ, ਪੌਦਾ ਪੈਦਾ ਨਹੀਂ ਹੁੰਦਾ, ਉਹਨੂੰ ਫਲ ਕੋਈ ਨਹੀਂ ਲੱਗਦਾ। ਇਵੇਂ ਹੀ ਸਾਡਾ ਮਨ ਹੈ, ਜਦੋਂ ਤੱਕ ਇਹ ਇੱਕ ਨਹੀਂ ਹੁੰਦਾ, ਦੁਬਦਾ ਤੋਂ ਬਿਨਾਂ ਨਹੀਂ ਹੁੰਦਾ, ਦਵੈਸ਼ ਤੋਂ ਬਿਨਾਂ ਨਹੀਂ ਹੁੰਦਾ, ਕਿ ਕਦੀ ਸੰਸਾਰ ਦੀ ਦੌੜ, ਕਦੀ ਨਿਰੰਕਾਰ ਦੀ ਦੌੜ, ਜਦੋਂ ਤੱਕ ਇਹ ਟਿਕਦਾ ਨਹੀਂ ਨਾ ਜੀ, ਉਦੋਂ ਤੱਕ ਇਸ ਨੂੰ ਪਰਮੇਸ਼ੁਰ ਦੀ ਪ੍ਰਾਪਤੀ ਨਹੀਂ ਹੁੰਦੀ। ਜਿਨ੍ਹਾਂ ਦੇ ਅੰਦਰੋਂ ਦੁਬਦਾ ਦਵੈਸ਼ ਖਤਮ ਹੋ ਗਈ, ਦੋ ਤੋਂ ਇੱਕ ਹੋ ਗਿਆ ਜਿਨ੍ਹਾਂ ਦਾ ਮਨ, ਉਸ ਅਵਸਥਾ ਨੂੰ ਕਹਿੰਦੇ ਆਨੰਦ। ਜਦੋਂ ਨਿਤਨੇਮ ਦੀ ਆਪਾਂ ਪੰਜਵੀਂ ਬਾਣੀ ਪੜ੍ਹਦੇ ਹਾਂ ਨਾ ਜੀ, ਸ਼੍ਰੀ ਆਨੰਦ ਸਾਹਿਬ, ਉਸ ਦੇ ਵਿੱਚ ਵੀ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ। ਕਹਿਣ ਨੂੰ ਤੇ ਕਿਸੇ ਦੇ ਦੋ ਤਿੰਨ ਪੁੱਤਰ ਜੰਮ ਪੈਣ ਨਾਲ ਤੇ ਕਹਿੰਦਾ ਬੜਾ ਆਨੰਦ ਹੈ ਜੀ, ਬੜੀ ਕਿਰਪਾ, ਪਦਵੀ ਵੱਡੀ ਮਿਲ ਗਈ, ਤੇ ਕਹਿ ਦਿੰਦਾ ਬੜਾ ਆਨੰਦ ਹੈ, ਤੇ ਮੇਰੇ ਵਰਗੇ ਨੂੰ ਤੇ ਕਿਧਰੇ ਛਕਣ ਨੂੰ ਕੋਈ ਵਧੀਆ ਪਦਾਰਥ ਹੀ ਮਿਲ ਜਾਣ, ਤੇ ਪੇਟ ਭਰ ਕੇ ਕਹਿ ਦਿੰਦਾ ਬੜਾ ਆਨੰਦ ਹੈ, ਮਾਇਆ ਦਾ ਗੱਫਾ ਮਿਲ ਗਿਆ, ਬੜਾ ਆਨੰਦ ਹੈ। ਸਤਿਗੁਰਾਂ ਜ਼ਿਕਰ ਕੀਤਾ ਕਿ ਆਨੰਦ ਆਨੰਦ ਸਭ ਕੋ ਕਹੇ। ਅਸਲ 'ਚ ਸ਼ਬਦ ਆਨੰਦ ਵਰਤ ਦਿੰਦੇ ਹਾਂ, ਪਰ ਹੁੰਦੀ ਉਹ ਖੁਸ਼ੀ ਹੈ, ਉਹ ਖਿਨ ਭੰਗਰ ਹੁੰਦੀ ਹੈ। ਅਤੇ ਖੁਸ਼ੀ ਗਮੀ ਦੁੱਖ ਸੁੱਖ ਦਿਨ ਰਾਤ ਇਹ ਕੋਈ ਵੀ ਟਿਕਿਆ ਨਹੀਂ ਜੀ। ਜੇ ਦਿਨ ਚੜ੍ਹਿਆ, ਯਤਨ ਕਰੀਏ ਜਾਂ ਨਾ ਕਰੀਏ, ਰਾਤ ਪੈ ਜਾਣੀ ਹੈ। ਰਾਤ ਆਈ, ਯਤਨ ਕਰੀਏ ਜਾਂ ਨਾ ਕਰੀਏ ਦਿਨ, ਇਵੇਂ ਹੀ ਸਾਰੀ ਉਮਰ ਆਪ ਜੀ ਵੀ ਵੇਖ ਲਿਓ, ਨਾ ਤਾਂ ਸਾਰੀ ਉਮਰ ਦੁੱਖ ਦੀ ਹਾਲਤ ਰਹਿੰਦੀ ਹੈ ਮਨੁੱਖ ਦੀ, ਅਤੇ ਨਾ ਸਾਰੀ ਉਮਰ ਉਹਨੂੰ ਸੌਖੀ ਰਹਿੰਦਾ। ਸਤਿਗੁਰਾਂ ਤੇ ਇੰਝ ਕਿਹਾ ਵੀ ਇਹ ਕੱਪੜੇ ਦਿੱਤੇ ਆ ਤੈਨੂੰ, ਅਤੇ ਜਿਵੇਂ ਆਪਾਂ ਸਵੇਰੇ ਉੱਠਦੇ ਹਾਂ, ਇਸ਼ਨਾਨ ਕਰਦੇ ਹਾਂ ਜੀ, ਕੱਪੜੇ ਪਾ ਲਏ, ਕਿੰਨਾ ਯਤਨ ਕਰਦੇ ਹਾਂ, ਪਰ ਸ਼ਾਮ ਨੂੰ ਵੇਹਨੇ ਹਾਂ ਵੀ ਗੰਦੇ ਹੋ ਗਏ, ਭਾਵੇਂ ਸਾਰੀ ਦਿਹਾੜੀ ਏਸੀ ਥੱਲੇ ਬੈਠੇ ਰਹੋ, ਕਾਰ ਵਿੱਚ ਬੈਠੇ ਰਹੋ, ਪਰ ਗੰਦੇ ਹੋ ਜਾਂਦੇ। ਸ਼ਾਮ ਨੂੰ ਫੇਰ ਪਾਉਂਦੇ ਆ, ਸਵੇਰ ਵੇਲੇ ਫੇਰ ਨਵੇਂ ਪਾਉਂਦੇ ਆ। ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ ਕਿ ਬਹੁਤਾ ਨੇਹ ਨਾ ਲਾਈ, ਨਾ ਦੁੱਖ ਨਾਲ ਨਾ ਸੁੱਖ ਨਾਲ, ਜੋ ਆਇਆ ਨਾ ਸਤ ਕਰਕੇ ਉਹਨੂੰ ਪਿੰਡੇ 'ਤੇ ਹੰਢਾ ਲਈ। ਜੇ ਤੇ ਇਸੇ ਉਲਝਣ ਵਿੱਚ ਹੀ ਪੈ ਗਏ ਹੋ ਕਿ ਦੁੱਖ ਬੜਾ, ਪਰਮੇਸ਼ਰ ਨੂੰ ਉਲਾਮੇ ਦਿੰਦਿਆਂ ਹੀ ਬਤੀਤ ਹੋ ਗਏ ਹੋ, ਮਨੁੱਖ ਜਨਮ ਤੇਰਾ ਸਫਲਾ ਨਹੀਂ ਆਉਣਾ। ਅਤੇ ਜੇ ਸੁੱਖਾਂ ਵਿੱਚ ਹੀ ਇੰਨਾ ਖੁੱਭ ਗਏ ਹੋ, ਇਹਨਾਂ ਦਾ ਰਾਸੀ ਮਾਣਦਿਆਂ ਮਾਣਦਿਆਂ ਇਹ ਭੁੱਲ ਹੀ ਗਿਆ ਕਿ ਇਹ ਸੁੱਖ ਦਿੱਤਾ ਕਿੰਨੇ ਆ, ਅਤੇ ਜਦੋਂ ਉਹ ਭੁੱਲ ਗਿਆ ਫਿਰ ਉਸ ਤੋਂ ਵੱਡਾ ਦੁੱਖ ਕੋਈ ਨਹੀਂ, ਉਸ ਤੋਂ ਵੱਡਾ ਮਾੜੇ ਭਾਗਾਂ ਵਾਲਾ ਮਨੁੱਖ ਕੋਈ ਨਹੀਂ। ਸਤਿਗੁਰਾਂ ਦੇ ਜ਼ਿਕਰ ਕੀਤਾ, ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਇਹ ਇਵੇਂ ਹੀ ਆ। ਵੇਖੋ ਸਤਿਗੁਰਾਂ ਨੇ ਨਾ ਜੀ ਸਾਡੀ ਨਿੱਜੀ ਜ਼ਿੰਦਗੀ ਦੀ ਉਦਾਹਰਨ ਦਿੱਤੀ ਹੈ ਕਿ ਦੁੱਖ ਆ ਗਿਆ ਅਤੇ ਇਹ ਕੱਪੜਾ ਹੀ ਇਹਨੇ ਗੰਦਾ ਹੋ ਜਾਣਾ ਵਾ, ਤੈਨੂੰ ਸੁੱਖ ਦਾ ਕੱਪੜਾ ਮਿਲ ਜਾਣਾ। ਅਸਲ ਇਹ ਤੇ ਸਾਡੀ ਸੁਰਤ ਨੂੰ ਇੱਕ ਸਾਰ ਬਣਾਉਣ ਵਾਸਤੇ, ਸੰਸਾਰ ਤੋਂ ਚੁੱਕਣ ਵਾਸਤੇ ਕਿੱਧਰੇ ਦੁੱਖ ਦੇ ਦਿੱਤਾ, ਦੁੱਖ ਦਾਰੂ। ਕਈਆਂ ਨੂੰ ਤੇ ਫਿਰ ਦੁੱਖ ਦਾਰੂ ਬਣ ਕੇ, ਦਬਾਅ ਬਣ ਕੇ ਲੱਗਦਾ, ਇੰਨਾ ਰੱਬ ਦੇ ਨੇੜੇ ਹੁੰਦੇ ਆ। ਕਿਉਂਕਿ ਅੱਤ ਦਾ ਸੁਨੇਹ ਹੋਵੇ ਕਿਸੇ ਦੇ ਨਾਲ, ਜਦੋਂ ਉਹ ਠੋਕਰ ਮਾਰਦਾ ਨਾ ਜੀ, ਤੇ ਮਨੁੱਖ ਨੂੰ ਫਿਰ ਇਹ ਗਿਆਨ ਹੁੰਦਾ। ਉਂਝ ਜਿੰਨਾ ਮਰਜ਼ੀ ਉਹਨੇ ਧਰਮ ਗ੍ਰੰਥਾਂ ਵਿੱਚੋਂ ਪੜ੍ਹਿਆ ਹੋਵੇ, ਸੁਣਿਆ ਹੋਵੇ, ਗੱਲ ਮੰਨਣ ਵਿੱਚ ਨਹੀਂ ਆਉਂਦੀ ਵੀ ਦੁੱਖ ਦਾਰੂ ਹੈ, ਦੁੱਖ ਦਵਾ ਹੈ। ਪਰ ਇਸ ਘਟਨਾ ਨੂੰ ਜਦੋਂ ਕਿਤੇ ਪ੍ਰੈਕਟੀਕਲੀ ਜ਼ਿੰਦਗੀ ਦੇ ਵਿੱਚ ਮਨੁੱਖ ਦੇ ਵਿੱਚ ਵਰਤਦੀ ਹੈ ਨਾ, ਵੀ ਅੱਤ ਦਾ ਸੁਨੇਹ ਹੋਵੇ, ਰੱਬ ਵਾਂਗ ਹੀ ਬੰਦਾ ਵਿਸ਼ਵਾਸ ਕਰਦਾ ਹੋਵੇ, ਜਦੋਂ ਧੋਖਾ ਦਿੰਦਾ ਨਾ, ਧੀਆਂ ਪੁੱਤਰ ਹੀ ਹੈ ਨਾ ਜੀ। ਹੁਣ ਆਪਾਂ ਕਹਿੰਦੇ ਹਾਂ ਤੇ ਸਾਰੇ ਹੋਏ ਮਰਦੇ ਹਾਂ ਜੀ ਧੀਆਂ ਪੁੱਤਾਂ ਦੇ, ਕਿਉਂਕਿ ਮੋਹ ਦੇ ਵਿੱਚ ਬੱਝੇ ਪਏ ਹਾਂ। ਪਰ ਜਿਸ ਮਨੁੱਖ ਨੇ ਸਾਰੀ ਉਮਰ ਲਾ ਦਿੱਤੀ ਹੋਵੇ ਕਿਸੇ ਧੀ ਪੁੱਤ ਮਗਰ, ਵਡੇਪੇ ਵਿੱਚ ਆਣ ਕੇ ਜਦੋਂ ਉਹ ਕਹਿ ਦਿੰਦਾ ਨਾ ਵੀ ਤੂੰ ਮੇਰੇ ਲਈ ਕੀਤਾ ਕੀ ਹੈ, ਉਸ ਤੋਂ ਵੱਡਾ ਗਿਆਨ ਉਸ ਮਨੁੱਖ ਨੂੰ ਹੋਰ ਕੋਈ ਨਹੀਂ ਮਿਲ ਸਕਦਾ ਵੀ ਕੋਈ ਕਿਸੇ ਦਾ ਬੇਲੀ ਨਹੀਂ। ਕਹਿਣ ਦੀ ਗੱਲ ਨਹੀਂ ਜੀ, ਕਿਸੇ ਨਾ ਕਿਸੇ ਨਾਲ ਵਾਪਰਿਆ ਹੋਵੇਗਾ ਜ਼ਿੰਦਗੀ ਦੇ ਵਿੱਚ। ਫਿਰ ਉਹ ਜਿਹੜਾ ਗਿਆਨ ਉਸ ਵੇਲੇ ਉਸ ਮਨੁੱਖ ਨੂੰ ਮਿਲਦਾ ਨਾ, ਉਸ ਧੀ ਪੁੱਤਰ ਕੋਲੋਂ, ਜਿਸ ਦੇ ਵਾਸਤੇ ਉਹ ਸਾਰੀ ਉਮਰ ਗਾਲ ਦਿੰਦਾ, ਰੱਬ ਨੂੰ ਭੁਲਾ ਛੱਡਦਾ, ਪਦਾਰਥ ਇਕੱਠੇ ਕਰਦਾ ਰਹਿੰਦਾ, ਜਾਇਦਾਦਾਂ ਬਣਾਉਂਦਾ ਰਹਿੰਦਾ ਵੀ ਇਹਨੂੰ ਬਣਾ ਕੇ ਦੇਣੀਆਂ, ਜਦੋਂ ਉਹ ਕਹੇਗਾ ਨਾ ਵੀ ਤੂੰ ਮੇਰੇ ਲਈ ਕੀਤਾ ਕਹੀ, ਇਸ ਤੋਂ ਵੱਡਾ ਗਿਆਨ ਉਸ ਮਨੁੱਖ ਨੂੰ ਹੋਰ ਕੋਈ ਨਹੀਂ ਮਿਲੇਗਾ ਵੀ ਇਸ ਸੰਸਾਰ 'ਤੇ ਕੋਈ ਕਿਸੇ ਦਾ ਨਹੀਂ। ਸੱਚਾਈ ਹੈ ਗੁਰਮੁਖੋ, ਇਹ ਹੁਣ ਵੀ ਮੰਨੇਗਾ ਉਹ ਹੀ ਜਿਹਨੂੰ ਕਿਧਰੇ ਠੋਕਰ ਵੱਜੀ ਹੈ, ਦੂਸਰੇ ਨੇ ਇਹ ਹੋ ਸਕਦਾ ਮੇਰੀ ਗੱਲ ਨੂੰ ਵੀ ਨਾ ਮੰਨੇ ਵੀ ਨਹੀਂ, ਅਤੇ ਸੱਚਾਈ ਹੈ ਮੰਨਣ ਵਿੱਚ ਆਉਂਦੀ ਨਹੀਂ। ਉਹ ਸਾਰੇ ਕਹਿ ਦਿੰਦੇ ਆ ਜੀ ਇਸ ਗੱਲ ਵਿੱਚ ਆਨੰਦ ਹੈ, ਇਹ ਆਨੰਦ ਆ, ਪਰ ਸਤਿਗੁਰੂ ਕਹਿੰਦੇ ਕੱਪੜਾ ਜਿੱਥੇ ਸੁੱਖ ਆਇਆ ਨਾ, ਇਹ ਵੀ ਚਲਾ ਜਾਣਾ, ਇਹਨੇ ਜੀਰਣ ਹੋ ਜਾਣਾ, ਕਿੱਧਰੇ ਤੈਨੂੰ ਦੁੱਖ ਦਾ ਕੱਪੜਾ ਮਿਲਣਾ ਹੀ ਹੈ। ਸਾਰੀ ਉਮਰ ਨਾ ਤੇ ਤੂੰ ਦੁਖੀ ਰਹਿਣਾ, ਨਾ ਤੇ ਤੂੰ ਸੁਖੀ ਰਹਿਣਾ। ਧੰਨ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜਦੋਂ ਸ਼ਬਦ ਪੜ੍ਹਦੇ ਹਾਂ ਨਾ, ਜਿਹੜੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵਿੱਚ ਦਰਜ ਆ, ਬੜਾ ਜ਼ਿਕਰ ਮਿਲੇਗਾ ਜੀ ਸਾਨੂੰ ਕਿ ਦੁੱਖ ਸੁੱਖ ਦੋਨੋ ਸਮ ਕਰ ਜਾਣੇ ਔਰ ਮਾਨ ਅਪਮਾਨ। ਅਸੀਂ ਤੇ ਇਸੇ ਉਲਝਣਾਂ ਵਿੱਚ ਹੀ ਖੁੱਭ ਕੇ ਰਹਿ ਜਾਂਦੇ ਹਾਂ ਨਾ ਵੀ ਫਲਾਣਾ ਬਹੁਤ ਸੁਖੀ ਅਤੇ ਮੈਂ ਬੜਾ ਦੁਖੀ। ਪਰ ਅਸਲ ਦੇ ਵਿੱਚ ਤੇ ਉਹ ਸਾਨੂੰ ਸਮਝਾਉਣ ਵਾਸਤੇ ਵੀ ਜਿਸ ਸੰਸਾਰ ਦੇ ਨਾਲ ਤੂੰ ਨੇਹ ਲਾ ਕੇ ਬੈਠਾ ਨਾ, ਇਹ ਕਿਸੇ ਦਾ ਮਿੱਤ ਨਹੀਂ ਅੱਜ ਤੱਕ ਬਣਿਆ, ਨਾ ਕਿਸੇ ਨੇ ਬਣਨਾ, ਇਹ ਤੇ ਤੈਨੂੰ ਸਿੱਖਿਆਦਾਇਕ ਪਾਤਰ ਖੜੇ ਕਰ ਦਿੱਤੇ ਆ। ਕਿਸੇ ਦੇ ਦੁਆਰਾ ਤੈਨੂੰ ਦੁੱਖ ਮਿਲ ਗਿਆ, ਕਿਸੇ ਦੇ ਦੁਆਰਾ ਤੈਨੂੰ ਸੁੱਖ ਮਿਲ ਗਿਆ, ਪਰ ਮਗਰ ਇਹਨਾਂ ਪਾਤਰਾਂ ਦੇ ਨਾ ਜੀ, ਇਹਨਾਂ ਨੂੰ ਚਲਾਉਣ ਵਾਲਾ ਕੋਈ ਹੋਰ ਆ, ਉਹ ਤੇਰੇ ਭਲੇ ਵਾਸਤੇ ਕਰ ਰਿਹਾ ਜੀ। ਅੱਜ ਤੇ ਸਮਾਂ ਬਦਲ ਗਿਆ, ਪੁਰਾਣੇ ਸਮਿਆਂ ਵਿੱਚ ਮੇਲਿਆਂ ਵਿੱਚ ਉਹ ਕੱਠ ਪੁਤਲੀਆਂ ਹੁੰਦੀਆਂ ਸਨ, ਬਰੀਕ ਧਾਗਾ ਬੰਨ ਕੇ ਤੇ ਪਰਦੇ ਦੇ ਓਹਲੇ ਫਿਰ ਇੱਕ ਮਨੁੱਖ ਬੈਠਾ ਹੁੰਦਾ ਸੀ। ਉਹ ਧਾਗਾ ਦਿਖਾਈ ਨਹੀਂ ਸੀ ਦਿੰਦਾ, ਉਹਨੇ ਧਾਗਾ ਖਿੱਚਣਾ, ਉਹ ਬਾਂਹ ਤਾਂ ਨੂੰ ਉਹਨਾਂ ਲੱਤਾਂ ਬਾਹਾਂ ਹਿਲਾਉਣੀਆਂ। ਵੇਖਣ ਵਾਲੇ ਜਦੋਂ ਛੋਟੇ ਛੋਟੇ ਬੱਚਿਆਂ ਨੇ ਵੇਖਣਾ, ਅਸੀਂ ਵੀ ਵੇਖਣਾ ਅਤੇ ਕਹਿਣਾ ਇਹ ਕਿਵੇਂ ਚੱਲਦੀਆਂ ਜੀ। ਅਸਲ ਦੇ ਵਿੱਚ ਇਹ ਮਨੁੱਖ ਇਹ ਸ੍ਰਿਸ਼ਟੀ ਦੀ ਉਹਦੀ ਪੈਦਾ ਕੀਤੀ ਹੋਈ ਹੈ ਅਤੇ ਸਾਰੀ ਕੱਠ ਪੁਤਲੀ ਹੈ। ਇਹਨਾਂ ਦੇ ਧਾਗੇ ਨਾ ਜੀ ਉਸ ਨਿਰੰਕਾਰ ਦੇ ਹੱਥ ਹੈ। ਉਹ ਜਿਵੇਂ ਜਿਵੇਂ ਕਿਸੇ ਨੂੰ ਨਚਾਉਂਦਾ ਉਹ ਨੱਚਦਾ, ਜਿਵੇਂ ਜਿਵੇਂ ਕਿਸੇ ਨੂੰ ਖਿਡਾਉਂਦਾ ਉਹ ਖੇਡਦਾ। ਕਈ ਵਾਰਾਂ ਇੰਝ ਹੁੰਦਾ ਪਰਮੇਸ਼ੁਰ ਨੇ ਸਾਨੂੰ ਸਿੱਖਿਆ ਦੇਣ ਵਾਸਤੇ ਪਾਤਰ ਖੜਾ ਕੀਤਾ ਹੁੰਦਾ, ਅਸੀਂ ਉਸ ਦਾ ਬੁਰਾ ਨਹੀਂ ਕਰ ਰਹੇ ਹੁੰਦੇ, ਬੜਾ ਦੁੱਖ ਦਿੰਦਾ ਜੀ, ਬੜਾ ਪਰੇਸ਼ਾਨ ਕਰਦਾ। ਪਰ ਜਿਹੜਾ ਤੇ ਗੁਰੂ ਦੀ ਚਰਨ ਸ਼ਰਨ ਦੇ ਵਿੱਚ ਰਹਿਣ ਵਾਲਾ ਉਹ ਸਮਝ ਜਾਂਦਾ ਵੀ ਇਹ ਕੋਈ ਪਰਮੇਸ਼ੁਰ ਨੇ ਗੁਰੂ ਨੇ ਵਿਧ ਬਣਾਈ ਹੈ ਮੈਨੂੰ ਸਿੱਖਿਆ ਦੇਣ ਵਾਸਤੇ। ਅਤੇ ਇੱਕ ਜਿਹੜਾ ਦੁਨਿਆਵੀ ਮਨੁੱਖ ਆ ਉਹ ਫਿਰ ਸਾਹਮਣੇ ਵਾਲੇ ਮਨੁੱਖ ਦੇ ਨਾਲ ਹੀ ਉਲਝ ਜਾਂਦਾ, ਬਰਾਬਰ ਦਾ ਝਗੜਾ ਕਰਦਾ। ਅਸਲ ਦੇ ਵਿੱਚ ਇਹ ਸਿੱਖਿਆ ਵਾਸਤੇ ਆ। ਸਤਿਗੁਰਾਂ ਦਿਨ ਰਾਤ ਦਾ ਵੀ ਜ਼ਿਕਰ ਕੀਤਾ ਵੀ ਇਹ ਤੈਨੂੰ ਸਿੱਖਿਆ ਵਾਸਤੇ ਹੀ ਆ ਕਿ ਦਿਨ ਚੜ੍ਹਿਆ ਇਹਨੇ ਨਹੀਂ ਰਹਿਣਾ, ਰਾਤ ਚੜ੍ਹਿਆ ਇਹਨੇ ਨਹੀਂ ਰਹਿਣੀ, ਰਹਿਣ ਦਿਨਸ ਦੋਏ ਸਾਖੀ ਆਏ। ਇਹ ਤਾਂ ਤੈਨੂੰ ਸਿੱਖਿਆ ਦਿੱਤੀ ਹੈ ਵੀ ਕੁਝ ਵੀ ਇੱਥੇ ਸਦੀਵ ਕਾਲ ਰਹਿਣ ਵਾਲਾ ਨਹੀਂ। ਦ੍ਰਿਸ਼ਟ ਮਾਨ ਹੈ ਸਗਲ ਮਿਥੇਨਾ, ਜੋ ਜੋ ਵੀ ਇਹ ਅੱਖਾਂ ਵੇਖ ਰਹੀਆਂ ਨਾ ਇੱਕ ਦਿਨ ਨੂੰ ਇਸ ਨੇ ਨਾਸ ਹੋਣਾ, ਪਰ ਜੋ ਅੱਖਾਂ ਨੂੰ ਦਿਖਾਈ ਨਹੀਂ ਦਿੰਦਾ ਨਾ ਰਹਿਣਾ ਉਹਨੇ। ਪਰ ਸਾਡੀ ਇਹ ਤਰਾਸਦੀ ਹੈ ਕਿਉਂਕਿ ਤੁਸ਼ ਬੁੱਧੀ ਵਾਲੇ ਮਨੁੱਖ ਆਪਾਂ ਫਿਰ ਜੋ ਅੱਖਾਂ ਨਾਲ ਦਿਖਾਈ ਦਿੰਦਾ ਉਹਨੂੰ ਸੱਚ ਮੰਨ ਲੈਂਦੇ ਹਾਂ, ਅਤੇ ਜੋ ਸਾਡੀ ਪਹੁੰਚ ਅੱਜ ਦੇ ਸ਼ਬਦ ਵਿੱਚ ਵੀ ਜ਼ਿਕਰ ਆਇਆ ਅਗਮ ਦੇ ਅਗੋਚਰ ਦਾ ਵੀ ਜੋ ਸਾਨੂੰ ਦਿਖਾਈ ਨਹੀਂ ਦਿੱਤਾ ਅਸੀਂ ਕਿਵੇਂ ਮੰਨ ਲਈਏ ਉਹ ਸੱਚ, ਕਿਉਂਕਿ ਸਾਡੀ ਸਮਝ ਹੀ ਇੰਨੀ ਕੁ ਹੈ, ਬੁੱਧੀ ਇੰਨੀ ਕੁ ਆ। ਅਸੀਂ ਫਿਰ ਜੋ ਸਾਹਮਣੇ ਪਾਤਰ ਦਿਖਾਈ ਦਿੰਦਾ ਜੋ ਸਾਨੂੰ ਦੁੱਖ ਦੇ ਰਿਹਾ ਜਾਂ ਸੁੱਖ ਦੇ ਰਿਹਾ, ਜੋ ਦੁੱਖ ਦਿੰਦਾ ਉਹਦੇ ਨਾਲ ਝਗੜਾ ਨਫ਼ਰਤ, ਜਿਸ ਦੇ ਦੁਆਰਾ ਸੁੱਖ ਮਿਲਦਾ ਉਸ ਦੇ ਨਾਲ ਮੁਹੱਬਤ, ਸਾਰੀ ਉਮਰ ਆਪਾਂ ਇਹਨਾਂ ਝਗੜਿਆਂ ਵਿੱਚ ਹੀ ਨਿਭਾ ਦਿੰਦੇ ਹਾਂ। ਦੁੱਖ ਵਾਲੇ ਨਾਲ ਝਗੜਾ ਨਫ਼ਰਤ, ਸੁੱਖ ਵਾਲੇ ਨਾਲ ਮੁਹੱਬਤ। ਉਹ ਮੁਹੱਬਤ ਮੋਹ ਹੁੰਦਾ ਅਸਲ 'ਚ, ਕਿਉਂਕਿ ਜਿਸ ਦੇ ਕੋਲੋਂ ਸੁੱਖ ਮਿਲਿਆ ਉਹਦੇ ਨਾਲ ਹੀ ਮੋਹ ਹੁੰਦਾ। ਪਰ ਜਿਹੜੀ ਆਨੰਦ ਦੀ ਅਵਸਥਾ ਨਾ ਜੀ ਉਹ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਸਤਿਗੁਰੂ ਅੱਜ ਦੇ ਹੁਕਮਨਾਮਾ ਸਾਹਿਬ ਵਿੱਚ ਫਰਮਾਉਂਦੇ ਆ ਉਹ ਮਿਲਣੀ ਹੈ ਤੈਨੂੰ ਪਰਮੇਸ਼ੁਰ ਦੇ ਨਾਮ ਦੇ ਵਿੱਚ। ਵੀ ਫਿਰ ਆਨੰਦ ਦੀ ਅਵਸਥਾ ਜਿਨ੍ਹਾਂ ਨੂੰ ਮਿਲਦੀ ਹੈ ਇਸ ਦਾ ਬਦਲਾਵ ਕੋਈ ਨਹੀਂ। ਹਰ ਇੱਕ ਦਾ ਦੁੱਖ ਦਾ ਸੁੱਖ, ਦਿਨ ਦਾ ਰਾਤ, ਜਵਾਨੀ ਦਾ ਬੁਢਾਪਾ, ਬਚਪਨ ਦਾ ਜਵਾਨੀ, ਹਰ ਚੀਜ਼ ਦਾ ਬਦਲ ਹੈ, ਆਨੰਦ ਦਾ ਕੋਈ ਬਦਲ ਨਹੀਂ। ਪਰ ਇਹ ਆਨੰਦ ਦੀ ਪ੍ਰਾਪਤੀ ਹੋਣੀ ਹੈ ਗੁਰੂ ਦੁਆਰਾ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਇਹ ਆਪਣੀ ਘਾਲਣਾ ਨਾਲ ਨਹੀਂ, ਘਾਲਣਾ ਘਾਲਣੀ ਜ਼ਰੂਰ ਹੈ ਸਿੱਖ ਨੇ, ਪਰ ਆਨੰਦ ਦੀ ਪ੍ਰਾਪਤੀ ਕਿਰਪਾ ਕਰੇ ਪਿਆਰਿਆ। ਇਹ ਤਾਂ ਬਖਸ਼ਿਸ਼ ਹੈ, ਇਹ ਤਾਂ ਰਹਿਮਤ ਹੈ। ਕਦੋਂ ਹੋ ਜਾਵੇ? ਅਸੀਂ ਤਾਂ ਇਸ ਉਲਝਣ ਵਿੱਚ ਵੀ ਰਹਿ ਜਾਂਦੇ ਹਨ। ਇੱਥੇ ਅਜਾ ਮਲ ਕਉ ਅੰਤ ਕਾਲ ਮੈਂ ਨਾਰਾਇਣ ਸੁਧਿਆਈ, ਵਜੀਦਾ ਕੌਣ ਆਖੇ ਸਾਹਿਬ ਨੂੰ, ਇੰਜ ਨਹੀਂ ਇੰਜ ਕਰ। ਇਤਿਹਾਸ ਪੜ੍ਹੋ ਪੁਰਾਣੇ ਰਿਸ਼ੀਆਂ ਮੁਨੀਆਂ ਦਾ, ਅੱਜ ਤਾਂ ਇਹੀ ਕਹਿ ਦਿੱਤਾ ਜਾਂਦਾ ਵੀ ਸਾਖੀ ਸੁਣਾ ਕੇ ਸਮਾਂ ਖਰਾਬ ਕਰ ਦਿੱਤਾ, ਪਰ ਇਹ ਸਿੱਖਿਆਦਾਇਕ ਹੁੰਦੀਆਂ ਸਨ। ਵਰਿਆਂ ਬੱਧੀ ਚੌਂਕੜੇ ਲਾਏ ਕਿਸੇ ਨੇ, ਕੋਈ ਰਹਿਮਤ ਬਖਸ਼ਿਸ਼ ਦਾ ਪਾਤਰ ਨਾ, ਕਿਧਰੇ ਹੰਕਾਰ, ਕਿਧਰੇ ਕੋਈ ਅੰਦਰ ਕਾਮ ਦੀ ਕ੍ਰੋਧ ਦੀ ਵਾਸ਼ਨਾ, ਸਾਨੂੰ ਤਾਂ ਉਹ ਦਿਖਾਈ ਨਹੀਂ ਦਿੰਦੀ, ਪਰ ਅਸੀਂ ਤਾਂ ਆਪਣਾ ਸਮਾਂ ਜਿਹੜਾ ਲਾਇਆ ਉਹਦਾ ਹੀ ਵੇਖਣਾ ਨਾ ਜੀ। ਇੱਕ ਸਾਖੀ ਮੇਰਾ ਖਿਆਲ ਇਸ ਸਟੇਜ 'ਤੇ ਸ਼ਾਇਦ ਕਿਧਰੇ ਸੰਗਤ ਨਾਲ ਸਾਂਝੀ ਕੀਤੀ ਹੈ, ਵੀ ਬੰਦਗੀ ਕੀਤੀ ਸੀ ਕਿਸੇ ਰਿਸ਼ੀ ਨੇ ਕਿਸੇ ਪੱਥਰ ਤੇ ਬੈਠ ਕੇ ਵਰਿਆਂ ਵਧੀ, ਪਰਮੇਸ਼ੁਰ ਖੁਸ਼ ਹੋਇਆ, ਸਾਕਸ਼ਾਤ ਪ੍ਰਗਟ ਹੋਇਆ, ਕਹਿਣ ਲੱਗਾ ਤੇਰੀ ਬੰਦਗੀ ਤੋਂ ਖੁਸ਼, ਹੁਣ ਤੂੰ ਇਹ ਦੱਸ ਵੀ ਫਲ ਲੈਣਾ ਬੰਦਗੀ ਦਾ ਕਿ ਬਖਸ਼ਿਸ਼ ਲੈਣੀ ਹੈ। ਉਹਨੇ ਸੋਚਣਾ ਵਿੱਚ ਵਿਚਾਰ ਵਿੱਚ ਪੈ ਗਿਆ, ਕਹਿਣ ਲੱਗਾ ਇਹ ਨਾ ਹੋਵੇ ਵੀ ਬਖਸ਼ਿਸ਼ ਕਿਧਰੇ ਛੋਟੀ ਹੋਵੇ ਅਤੇ ਇਸ ਬੰਦਗੀ ਦਾ ਫਲ ਵੱਡਾ ਹੋਵੇ, ਵੀ ਹਿਸਾਬ ਕਿਤਾਬ ਦੇ ਵਿੱਚ ਜੋ ਮਿਲਣਾ ਹੋਵੇ ਉਹ ਵੱਡਾ ਹੋਵੇ। ਕਈ ਵਾਰ ਆਪਾਂ ਵੀ ਇੰਝ ਹੀ ਹੈ ਨਾ ਜੀ, ਬਖਸ਼ਿਸ਼ ਨੂੰ ਛੋਟੀ ਸਮਝਦੇ ਹਾਂ, ਅਸਲ 'ਚ ਜਦੋਂ ਬਖਸ਼ਿਸ਼ ਨੂੰ ਛੋਟੀ ਸਮਝਦੇ ਹਾਂ ਉਦੋਂ ਖੁੰਝਦੇ ਹਾਂ। ਹਮੇਸ਼ਾ ਘਾਲਣਾ ਇਹ ਨਹੀਂ, ਹੁਣ ਅੰਮ੍ਰਿਤ ਵੇਲੇ ਉੱਠਣ ਦਾ ਹੁਕਮ ਹੈ ਜੀ, ਨਿਤਨੇਮ ਕਰਨ ਦਾ ਹੁਕਮ ਹੈ, ਮੂਲ ਮੰਤਰ ਗੁਰ ਮੰਤਰ ਕਰਨ ਦਾ ਹੁਕਮ ਹੈ, ਇਹ ਘਾਲਣਾ ਘਾਲਣੀ ਸਿੱਖ ਨੇ। ਪਰ ਜਦੋਂ ਵੀ ਮਿਲੇਗੀ ਘਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ, ਉਹ ਰਹਿਮਤ ਉਹ ਬਖਸ਼ਿਸ਼। ਪ੍ਰਾਪਤੀ ਜਦੋਂ ਵੀ ਹੁੰਦੀ ਹੈ ਉਹ ਬਖਸ਼ਿਸ਼ ਰਹਿਮਤ ਦੁਆਰਾ ਹੁੰਦੀ ਹੈ, ਪਰ ਘਾਲਣਾ ਸਿੱਖ ਦੇ ਹਿੱਸੇ ਆਈ ਜ਼ਰੂਰ ਹੈ, ਸੇਵਾ ਦੀ ਵੀ ਸਿਮਰਨ ਦੀ ਵੀ। ਸੱਚੇ ਪਾਤਸ਼ਾਹ ਉਹ ਫਿਰ ਜਦੋਂ ਬੰਦਗੀ ਕਰਨ ਵਾਲੇ ਨੂੰ ਪਰਮੇਸ਼ੁਰ ਨੇ ਪੁੱਛਿਆ ਨਾ ਕਿ ਬੰਦਗੀ ਦਾ ਫਲ ਲੈਣਾ ਕਿ ਬਖਸ਼ਿਸ਼ ਕਰ ਦਈਏ, ਖੁੰਝ ਗਿਆ ਜੀ, ਕਿਧਰੇ ਨਾ ਕਿਧਰੇ ਘਾਟ ਹੁੰਦੀ ਆ ਜੀ, ਕੋਈ ਨਾ ਕੋਈ ਵਿਕਾਰ ਹਾਲੇ ਅੰਦਰੋਂ ਨਹੀਂ ਮੁੱਕਿਆ ਹੁੰਦਾ, ਉਹ ਫਿਰ ਖੁੰਝਾ ਦਿੰਦਾ। ਸੋਚ ਵਿਚਾਰ ਕੇ ਕਹਿਣ ਲੱਗਾ ਜੀ ਬਖਸ਼ਿਸ਼ ਦਾ ਕੀ ਪਤਾ ਕਿੱਡੀ ਕੁ ਵੱਡੀ ਤੁਸੀਂ ਛੋਟੀ ਵੱਡੀ ਦਿਓ, ਤੁਸੀਂ ਜੇ ਖੁਸ਼ੀ ਹੋਏ ਹੋ ਤਾਂ ਫਿਰ ਮੇਰੀ ਇੰਨੇ ਵਰ੍ਹਿਆਂ ਦੀ ਬੰਦਗੀ ਆ ਇਹਦਾ ਫਲ ਦਿਓ, ਇਹਦਾ ਹਿਸਾਬ ਦੇ ਦਿਓ। ਪਰਮੇਸ਼ੁਰ ਕਹਿਣ ਲੱਗੇ ਜੇ ਫਲ ਮੰਗਦਾ ਨਾ ਤੇ ਫਲ ਦੇ ਵਿੱਚ ਸਾਰੇ ਹਿਸਾਬ ਕਿਤਾਬ ਕਰਨੇ ਪੈਣੇ ਆ, ਫਿਰ ਜਿੰਨੇ ਵਰੇ ਇਸ ਪੱਥਰ ਤੇ ਬੈਠ ਕੇ ਸਿਲਾ ਤੇ ਬੈਠ ਕੇ ਬੰਦਗੀ ਕੀਤੀ ਹੈ ਨਾ, ਉਹਨੇ ਵਰੇ ਇਸ ਪੱਥਰ ਨੂੰ ਸਿਰ ਤੇ ਚੁੱਕ ਕੇ ਰੱਖਣਾ ਪਊਗਾ, ਹਿਸਾਬ ਕਿਤਾਬ ਤਾਂ ਬਰਾਬਰ ਹੋਣਾ, ਫਿਰ ਫਲ ਮਿਲਣਾ। ਪਰ ਜੇ ਤੂੰ ਰਹਿਮਤ ਮੰਗਦੋ ਉਹਦੇ ਵਿੱਚ ਨਾਨਕ, ਅਸਲ 'ਚ ਜਦੋਂ ਗੁਰੂ ਤਰੁੱਠਦਾ ਨਾ, ਜਦੋਂ ਬਖਸ਼ਿਸ਼ ਦਾ ਦੁਆਰ ਖੁੱਲ੍ਹਦਾ, ਉਹਦੇ ਵਿੱਚ ਹਿਸਾਬ ਕਿਤਾਬ ਕੋਈ ਨਹੀਂ, ਲੇਖਾ ਪਾੜ ਜਾਂਦਾ ਜੀ। ਧਰਮ ਰਾਏ ਦਰ ਕਾਗਜ਼ ਫਾਰੇ, ਜਨ ਨਾਨਕ ਲੇਖਾ ਸਮਝਾ। ਪਰ ਜਦੋਂ ਮਨੁੱਖ ਆਪਣੀ ਘਾਲਣਾ ਅਤੇ ਆਪਣੇ ਕੀਤੇ ਕਰਮ 'ਤੇ ਹੰਕਾਰ ਕਰ ਬੈਠਦਾ, ਉਦੋਂ ਖੁੰਝ ਜਾਂਦਾ ਜੀ। ਅਸਲ 'ਚ ਇਹ ਸਮਝਾਉਣ ਵਾਸਤੇ ਗੱਲਾਂ ਹੁੰਦੀਆਂ ਵੀ ਗੁਰੂ ਦੀ ਪਰਮੇਸ਼ਰ ਦੀ ਬਖਸ਼ਿਸ਼ ਰਹਿਮਤ ਵੱਡੀ ਹੈ, ਸਾਡੀ ਘਾਲਣਾ ਵੱਡੀ ਨਹੀਂ। ਇੱਥੇ ਸੱਚੇ ਪਾਤਸ਼ਾਹ ਜੀ ਜ਼ਿਕਰ ਕਰਦੇ ਆ ਕਿ ਹੇ ਪਰਮੇਸ਼ਰ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ, ਅਸੀਂ ਤੇਰਾ ਨਾਮ ਆਖਦੇ ਹਾਂ ਸਿਮਰਦੇ ਹਾਂ, ਅਤੇ ਮਨ ਆਨੰਦ ਹੈ ਜੀਓ, ਸਾਡੇ ਹਿਰਦੇ ਰੂਪੀ ਘਰ ਦੇ ਵਿੱਚ ਆਨੰਦ ਦੀ ਪ੍ਰਾਪਤੀ ਹੁੰਦੀ ਹੈ।
ਸਾਚੋ ਸਾਚਾ ਨਾਉ,
ਉਹ ਪਰਿਪੂਰਨ ਪਰਮਾਤਮਾ ਸੱਚਾ, ਜੋ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਉਹ ਸੱਚਾ ਉਸ ਦਾ ਨਾਮ ਵੀ ਸੱਚਾ ਹੈ।
ਗੁਣ ਗੋਬਿੰਦ ਹੈ ਜੀਓ,
ਗੁਣ ਦਾ ਅਖਰੀ ਅਰਥ ਇੱਥੇ ਪ੍ਰਕਰਨ ਦੇ ਲਿਹਾਜ਼ ਨਾਲ ਉਪਕਾਰ, ਗੋਬਿੰਦ ਦੇ, ਕਿਉਂਕਿ ਹਰ ਅੱਖਰ ਦੇ ਬੜੇ ਅਰਥ ਜੀ, ਇੱਕ ਇੱਕ ਅਰਥ ਜਾਂ ਜਿੰਨੀ ਸਮਝ ਪੈ ਗਈ ਸਾਂਝੇ ਕੀਤੇ ਜਾ ਸਕਦੇ। ਗੋ ਦਾ ਭਾਵ ਪ੍ਰਿਥਵੀ ਤੇ ਵਿੰਦ ਤੋਂ ਭਾਵ ਪਾਲਣਾ ਵਾਲਾ, ਇਸ ਸਮੁੱਚੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਪਾਲਣਾ ਕਰਨ ਵਾਲਾ, ਨਾਸ ਕਰਨ ਵਾਲਾ, ਉਸ ਦੇ ਇਸ ਜੀਵ 'ਤੇ ਬਹੁਤ ਉਪਕਾਰ ਹਨ, ਜਿਸ ਜੋ ਆਪ ਸੱਚਾ ਅਤੇ ਜਿਸ ਦਾ ਨਾਮ ਵੀ ਸੱਚਾ ਹੈ।
ਗੁਰ ਗਿਆਨ ਅਪਾਰਾ ਸਿਰਜਣ ਹਾਰਾ,
ਗੁਰੂ ਦੁਆਰਾ ਬਖਸ਼ਿਸ਼ ਜਦੋਂ ਗਿਆਨ ਮਨੁੱਖ ਨੂੰ ਪ੍ਰਾਪਤ ਹੁੰਦਾ, ਉਪਦੇਸ਼ ਪ੍ਰਾਪਤ ਹੁੰਦਾ, ਜਦੋਂ ਉਸ ਦੀ ਮਨੁੱਖ ਘਾਲਣਾ ਘਾਲਦਾ, ਫਿਰ ਪਤਾ ਲੱਗਦਾ ਕਿ ਉਹ ਪਰਿਪੂਰਨ ਪਰਮਾਤਮਾ ਇੰਨਾ ਬੇਅੰਤ ਹੈ, ਅਪਾਰਾ, ਜਿਸ ਦਾ ਅਸੀਂ ਪਾਰਾਵਾਰ ਨਹੀਂ ਪਾ ਸਕਦੇ, ਨਾ ਅੰਤ ਕੋਈ ਪਾ ਸਕਦਾ, ਨਾ ਕੋਈ ਆਦਿ ਹੀ ਲੱਭ ਸਕਦਾ, ਅਤੇ ਜੋ ਸਿਰਜਣਹਾਰਾ, ਜੋ ਸਮੁੱਚੀ ਸ੍ਰਿਸ਼ਟੀ ਨੂੰ ਸਿਰਜਣ ਵਾਲਾ ਪੈਦਾ ਕਰਨ ਵਾਲਾ ਹੈ।
ਜਿਨ ਸਿਰਜੀ ਤਿਨ ਗੋਈ,
ਉਸ ਨੇ ਹੀ ਇਸ ਸਮੁੱਚੀ ਕਾਇਨਾਤ ਨੂੰ ਸਿਰਜੀ ਕਹੀਏ ਪੈਦਾ ਕੀਤਾ, ਤੇ ਤਿਨ ਗੋਈ ਗੋਈ ਕਹੀਏ ਨਾਸ ਕਰਨ ਵਾਲਾ ਹੈ।
ਪਰਵਾਨਾ ਆਇਆ ਹੁਕਮ ਪਠਾਇਆ,
ਤੇ ਉਸ ਪਰਿਪੂਰਨ ਪਰਮਾਤਮਾ ਦੇ ਹੁਕਮ ਅਨੁਸਾਰ ਹੀ ਇਹ ਜੀਵ ਇਸ ਮਾਤ ਲੋਕ ਤੇ ਪਠਾਇਆ ਭੇਜਿਆ ਜਾਂਦਾ। ਤੇ ਪਰਵਾਨਾ ਆਇਆ ਜਦੋਂ ਉਸ ਨੂੰ ਫਿਰ ਸੱਦਾ ਆਉਂਦਾ ਵਾਪਸ ਜਾਣ ਦਾ, ਉਹ ਚਲਾ ਜਾਂਦਾ ਹੈ।
ਫੇਰ ਨਾ ਸਕੈ ਕੋਈ,
ਪਰ ਉਸ ਦੇ ਇਸ ਹੁਕਮ ਨੂੰ ਫੇਰ ਕਹੀਏ ਕੋਈ ਮੋੜ ਨਹੀਂ ਸਕਦਾ।
ਆਪੇ ਕਰ ਵੇਖੈ ਸਿਰ ਸਿਰ ਲਿਖੈ,
ਸਮੁੱਚੀ ਸ੍ਰਿਸ਼ਟੀ ਨੂੰ ਜਿਸ ਨੇ ਪੈਦਾ ਕੀਤਾ ਉਸ ਦੇ ਵਿੱਚ ਫਿਰ 84 ਲੱਖ ਜੂਨ ਪੈਦਾ ਕੀਤੀ, ਆਪੇ ਕਰ ਉਸਨੇ ਪੈਦਾ ਕੀਤੀ ਵੇਖੈ, ਉਹ ਫਿਰ ਸਾਰਿਆਂ ਨੂੰ ਵੇਖਦਾ। ਇਹ ਨਹੀਂ ਵੀ ਜ਼ਿਆਦੇ ਪੈਦਾ ਹੋ ਗਏ ਅਤੇ ਕਿਸੇ 'ਤੇ ਉਸ ਦੀ ਨਜ਼ਰ ਪੈ ਰਹੀ ਅਤੇ ਕਿਸੇ 'ਤੇ ਨਹੀਂ। ਉਹ ਇੰਨਾ ਬੇਅੰਤ ਹੈ, ਉਹ ਅਪਾਰਾ, ਉਸ ਦਾ ਅਸੀਂ ਪਾਰਾਵਾਰ ਨਹੀਂ ਪਾ ਸਕਦੇ, ਪਰ ਉਹ ਅਸੀਂ ਉਸ ਨੂੰ ਨਹੀਂ ਵੇਖ ਰਹੇ ਜਾਂ ਉਸ ਦੀ ਹੋਂਦ ਤੋਂ ਮੁਨਕਰ ਬੇਸ਼ੱਕ ਹੋ ਗਏ, ਪਰ ਉਹ ਸਾਨੂੰ ਸਾਰਿਆਂ ਨੂੰ ਵੇਖਦਾ ਹੈ। ਅਤੇ ਸਿਰ ਸਿਰ ਲਿਖ ਹੈ, ਜੋ ਜੋ ਵੀ ਅਸੀਂ ਕਰਦੇ ਹਾਂ ਸਾਰਿਆਂ ਦਾ ਲੇਖਾ ਵੇਖਦਾ ਅਤੇ ਲੇਖਾ ਹੁੰਦਾ ਵੀ ਹੈ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਉੱਥੇ ਫਿਰ ਕੀ ਹੁੰਦਾ ਜੀ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਜੋ ਜੋ ਕੀਤਾ ਉਹ ਉੱਥੇ ਵਾਚਿਆ ਜਾਂਦਾ। ਭਗਤ ਰਵਿਦਾਸ ਜੀ ਨੇ ਤੇ ਇਹ ਵੀ ਜ਼ਿਕਰ ਕੀਤਾ ਕਿ ਕਹਿ ਰਵਿਦਾਸ ਭਇਓ ਜਬ ਲੇਖੋ, ਜੋਈ ਜੋਈ ਕੀਨੋ ਸੋਈ ਸੋਈ ਦੇਖਿਓ। ਵੀ ਜੋ ਜੋ ਮਨੁੱਖ ਕਰਦਾ ਨਾ, ਉਹਨੂੰ ਰਿਕਾਰਡਿੰਗ ਵਾਂਗ ਜਿਵੇਂ ਅੱਜ CC ਕੈਮਰੇ 'ਚੋਂ ਕੱਢ ਕੇ ਵਿਖਾ ਦਿੱਤਾ ਜਾਂਦਾ ਨਾ, ਵੀ ਇਹ ਵੇਖ, ਬੰਦਾ ਕਹਿੰਦਾ ਮੈਂ ਨਹੀਂ ਕੀਤਾ ਤੇ ਵਿਖਾ ਦਿੱਤਾ ਜਾਂਦਾ ਨਾ ਵੀ ਇਹ ਤੂੰ ਹੀ ਹੈ। ਭਗਤ ਰਵਿਦਾਸ ਜੀ ਤੇ ਕਹਿੰਦੇ ਇਵੇਂ ਹੀ ਉੱਥੇ ਵਿਖਾ ਦਿੱਤਾ ਜਾਂਦਾ, ਜਦੋਂ ਜੀਵ ਮੁਨਕਰ ਹੁੰਦਾ ਨਾ ਤੇ ਵਿਖਾਇਆ ਜਾਂਦਾ ਵੀ ਇਹ ਵੇਖ ਤੂੰ ਹੀ ਕਰ ਰਿਹਾ। ਆਪੇ ਕਰ ਵੇਖੈ ਸਿਰ ਸਿਰ ਲੇਖੈ, ਉਹ ਸਾਰਿਆਂ ਦੇ ਲੇਖੇ ਨੂੰ ਵਾਚਦਾ ਤੇ ਉਹਨਾਂ ਦੇ ਮਸਤਕ ਤੇ ਫਿਰ ਉਸ ਹਿਸਾਬ ਅਨੁਸਾਰ ਲੇਖ ਪਾਉਂਦਾ ਹੈ।
ਆਪੇ ਸੁਰਤ ਬੁਝਾਈ,
ਪਰ ਇੱਕਨਾਂ ਨੂੰ ਉਸ ਨੇ ਇੰਨੀ ਸੋਝੀ ਦੇ ਦਿੱਤੀ, ਇੱਕਨਾਂ ਨੂੰ ਸਭ ਸੋਝੀ ਆਈ ਇੱਕ ਫਿਰ ਦੇ ਵੇ ਪਰਵਾਹ, ਕਿ ਉਹ ਪਰਿਪੂਰਨ ਪਰਮਾਤਮਾ ਹਰ ਥਾਂ ਹਾਜ਼ਰ ਨਾਜ਼ਰ ਹੈ।
ਨਾਨਕ ਸਾਹਿਬ ਅਗਮ ਅਗੋਚਰ,
ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਉਹ ਸਾਹਿਬ ਜੋ ਸਾਰਿਆਂ ਦਾ ਮਾਲਕ ਹੈ ਉਹ ਅਗਮ, ਉਹ ਸਾਡੇ ਮਨ ਦੀ ਪਹੁੰਚ ਤੋਂ ਪਰੈ, ਅਸੀਂ ਫੜ ਨਹੀਂ ਸਕਦੇ ਉਸ ਨੂੰ, ਕੇਵਲ ਉਸ ਦੀ ਪ੍ਰਾਪਤੀ ਉਸ ਦੀ ਹੋਂਦ ਨੂੰ ਮਹਿਸੂਸ ਕਰਦੇ ਹਾਂ ਕਰ ਸਕਦੇ ਹਾਂ। ਤੇ ਅਗੋਚਰ ਨਾ ਉਹ ਸਾਡੀਆਂ ਇੰਦਰੀਆਂ ਦੀ ਪਕੜ ਵਿੱਚ ਆਉਣ ਵਾਲਾ, ਉਹ ਪਰਿਪੂਰਨ ਪਰਮਾਤਮਾ ਜਪ ਜਪ ਕੇ ਉਸ ਦੇ ਵਿੱਚ ਅਭੇਦ ਹੋਇਆ ਜਾ ਸਕਦਾ, ਉਸ ਦੀ ਰਹਿਮਤ ਦਾ ਉਸ ਦੀ ਬਖਸ਼ਿਸ਼ ਦਾ ਉਸ ਦੀ ਹੋਂਦ ਦਾ ਆਨੰਦ ਮਾਣਿਆ ਜਾ ਸਕਦਾ, ਪਰ ਕੋਈ ਉਸ ਨੂੰ ਪਕੜ ਨਹੀਂ ਸਕਦਾ।
ਜੀਵਾ ਸੱਚੀ ਨਾਈ,
ਤੇ ਸੱਚੇ ਪਾਤਸ਼ਾਹ ਜੀ ਅਸੀਂ ਜੀਂਦੇ ਹਾਂ ਆਪ ਜੀ ਦੇ ਨਾਮ ਨੂੰ ਜਪ ਕਰਕੇ।
ਤੁਮ ਸਰ ਅਵਰ ਨਾ ਕੋਏ,
ਸਰ ਤੋਂ ਭਾਵ ਸਦਰਸ਼ ਬਰਾਬਰ, ਹੇ ਪਰਮਾਤਮਾ ਆਪ ਜੀ ਇੱਕ ਹੋ, ਤਿਸ ਕਾ ਸਰੀਕ ਕੋ ਨਹੀਂ ਨਾ ਕੋ ਕੰਟਕ ਵੈਰਾਈ। ਆਪ ਜੀ ਦੇ ਸਦਰਸ਼ ਆਪ ਜੀ ਦੇ ਬਰਾਬਰ ਹੋਰ ਕੋਈ ਨਹੀਂ, ਆਪ ਜੀ ਕੇਵਲ ਇੱਕ ਹੋ।
ਆਇਆ ਜਾਏ ਸੀ ਜੀਓ,
ਬਾਕੀ ਤੇ ਜਿੰਨੇ ਵੀ ਜੀਵ ਇਸ ਮਾਤ ਲੋਕ ਤੇ ਆਉਂਦੇ ਆ ਉਹ ਕਾਲ ਦੇ ਦਾਇਰੇ ਦੇ ਵਿੱਚ ਰਹਿੰਦੇ ਆ, ਤੇ ਜਦੋਂ ਕਾਲ ਅੰਤ ਸਮਾਂ ਆਉਂਦਾ ਜਾਏ ਸੀ ਉਹ ਚਲੇ ਜਾਂਦੇ। ਆਪ ਜੀ ਜੋ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਸਦੀਵ ਕਾਲ ਰਹਿਣ ਵਾਲੇ ਹੋ।
ਹੁਕ ਹੁਕਮੀ ਹੋਏ ਨਬੇੜਾ।
ਫਿਰ ਜੋ ਜੋ ਜੀਵ ਇਸ ਮਾਤ ਲੋਕ ਤੇ ਕਰਮ ਕਰਦੇ ਹੈ, ਆਪ ਜੀ ਦੇ ਹੁਕਮ ਅੰਦਰ ਆਪ ਜੀ ਦੀ ਰਜ਼ਾ ਦੇ ਵਿੱਚ ਉਹਨਾਂ ਦਾ ਨਬੇੜ ਕਹੀਏ ਹਿਸਾਬ ਕਿਤਾਬ ਹੁੰਦਾ ਹੈ।
ਭਰਮ ਚੁਕਾਏ ਸੀ ਜੀਓ,
ਪਰ ਜਿਨ੍ਹਾਂ ਉੱਪਰ ਤੁਸੀਂ ਬਖਸ਼ਿਸ਼ ਕਰਦੇ ਹੋ ਉਹਨਾਂ ਦਾ ਭਰਮ ਨਾਸ ਕਰ ਦਿੰਦੇ ਹੋ ਕਿ ਇਹ ਜੱਗ ਮਿੱਠਾ ਤੇ ਅਗਲਾ ਕਿੰਨੇ ਡਿੱਠਾ। ਬਹੁਤਿਆਂ ਨੂੰ ਤੇ ਇਹੋ ਹੀ ਭਰਮ ਪੈ ਜਾਂਦਾ ਵੀ ਕਿਹੜਾ ਰੱਬ, ਖਾਧਾ ਪੀਤਾ ਲਾਹੇ ਦਾ, ਨਾਮ ਜਪਣ ਦੀ ਲੋੜ ਹੀ ਕੋਈ ਨਹੀਂ। ਪਰ ਜਿਨ੍ਹਾਂ ਨੂੰ ਮਿਹਰ ਕਰਕੇ ਪਰਮੇਸ਼ੁਰ ਗੁਰੂ ਦੁਆਰਾ ਬਖਸ਼ਿਸ਼ ਕਰਦਾ ਉਹਨਾਂ ਦਾ ਭਰਮ ਨਾਸ ਕਰ ਦਿੰਦਾ। ਮਾਧਵੇ ਕਿਹਾ ਕਹੀਐ ਭਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਭਰਮ ਦੀ ਡੈਫੀਨੇਸ਼ਨ ਦਿੱਤੀ ਭਗਤ ਰਵਿਦਾਸ ਜੀ ਨੇ ਕਿ ਭਰਮ ਕਹਿੰਦੇ ਕਿਹਨੂੰ, ਜੋ ਮਨੁੱਖ ਮੰਨੀ ਬੈਠਾ ਹੋਵੇ ਪਰ ਅਸਲੀਅਤ ਉਹ ਹੋਵੇ ਨਾ, ਇਹਨੂੰ ਕਹਿੰਦੇ ਭਰਮ। ਇਵੇਂ ਹੀ ਇਹ ਸੰਸਾਰ ਇੰਜ ਜਾਪਦਾ ਜਿਵੇਂ ਸਦਾ ਇਹਨੇ ਰਹਿਣਾ ਅਤੇ ਅਸੀਂ ਵੀ ਸਦਾ ਰਹਿਣਾ। ਪਰ ਜਦੋਂ ਅਸੀਂ ਇਹ ਸਮਝ ਲਿਆ ਵੀ ਹੋਰ ਭਾਵੇਂ ਮੈਂ ਨਾ ਮਰਬੋ ਮਰਬੋ ਸੰਸਾਰਾ, ਇਹ ਭਰਮ ਹੈ। ਅਤੇ ਜਿਨ੍ਹਾਂ ਗੁਰਮੁਖਾਂ ਨੂੰ ਇੱਕਨਾਂ ਨੂੰ ਸਭ ਸੋਝੀ ਆਈ ਇਹ ਪਤਾ ਵੀ ਓੜਕ ਨੂੰ ਜੇ ਹੋਰ ਜਾ ਰਹੇ ਆ ਅਤੇ ਅਸੀਂ ਵੀ ਚਲੇ ਜਾਣਾ, ਉਹਨਾਂ ਨੂੰ ਉਹਨਾਂ ਦਾ ਭਰਮ ਨਾਸ ਹੋ ਜਾਂਦਾ। ਪਰ ਬਹੁਤਿਆਂ ਨੂੰ ਭਰਮ ਇਹ ਪੈ ਜਾਂਦਾ ਕਿ ਹੋਰ ਭਾਵੇਂ ਕੋਈ ਮਰ ਗਿਆ, ਗਵਾਂਢੀ ਮਰ ਗਿਆ, ਪਰ ਮੈਂ ਨਹੀਂ ਮਰਨਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਫਰਮਾਉਂਦੇ ਜਿਨ੍ਹਾਂ ਦੇ ਉੱਪਰ ਗੁਰੂ ਪਰਮੇਸ਼ਰ ਮਿਹਰ ਕਰਦਾ ਉਹਨਾਂ ਦਾ ਇਹ ਭਰਮ ਨਾਸ ਹੋ ਜਾਂਦਾ ਹੈ।
ਗੁਰ ਭਰਮ ਚੁਕਾਏ ਅਕਥ ਕਹਾਏ,
ਪਰ ਇਹ ਬਖਸ਼ਿਸ਼ ਗੁਰੂ ਦੁਆਰਾ ਹੁੰਦੀ ਹੈ। ਜਿਨ੍ਹਾਂ ਨੇ ਗੁਰੂ ਨੂੰ ਧਾਰਨ ਕੀਤਾ, ਉਪਦੇਸ਼ ਲਿਆ, ਕਮਾਈ ਕੀਤੀ, ਫਿਰ ਉਹਨਾਂ ਦੇ ਭਰਮ ਨੂੰ ਚੁਕਾ ਦਿੰਦਾ। ਪਰ ਕਿਵੇਂ? ਅਕਥ ਕਹਾਏ, ਜਿਨ੍ਹਾਂ ਨੇ ਨਾ ਕਥੇ ਜਾਣ ਵਾਲੇ ਪਰਮੇਸ਼ਰ ਦੇ ਕਹਾਏ ਕਹੀਏ ਨਾਮ ਨੂੰ ਜਪਿਆ।
ਸੱਚ ਮਹਿ ਸਾਚ ਸਮਾਣਾ,
ਉਹਨਾਂ ਦੀ ਫਿਰ ਜੋ ਸੱਚਾ ਪਰਿਪੂਰਨ ਪਰਮਾਤਮਾ ਉਸ ਦੇ ਸੱਚੇ ਨਾਮ ਦੁਆਰਾ ਜਪ ਜਪ ਕੇ ਸਮਾਈ ਹੋ ਜਾਂਦੀ ਹੈ।
ਆਪ ਉਪਾਏ ਆਪ ਸਮਾਏ,
ਇਸ ਸੰਸਾਰ ਨੂੰ ਪੈਦਾ ਕਰਨ ਵਾਲਾ ਵੀ ਉਹ ਤੇ ਆਪ ਸਮਾਏ, ਫਿਰ ਓੜਕ ਨੂੰ ਲੈਤਾ ਕਰਨ ਵਾਲਾ ਵੀ ਉਹ ਹੈ।
ਹੁਕਮੀ ਹੁਕਮ ਪਛਾਣਾ,
ਪਰ ਇਹ ਸਮਝ ਉਹਨਾਂ ਨੂੰ ਆਉਂਦੀ ਹੈ ਜਿਨ੍ਹਾਂ ਨੇ ਉਸ ਹੁਕਮੀ ਪਰਿਪੂਰਨ ਪਰਮਾਤਮਾ ਦੇ ਹੁਕਮ ਨੂੰ ਬੁੱਝ ਲਿਆ ਗੁਰੂ ਦੀ ਬਖਸ਼ਿਸ਼ ਦੁਆਰਾ।
ਸੱਚੀ ਵਡਿਆਈ ਗੁਰ ਤੇ ਪਾਈ,
ਪਰ ਇਹ ਜੋ ਸੱਚੀ ਵਡਿਆਈ ਹੈ ਨਾ, ਜੋ ਨਾਮ ਦੁਆਰਾ ਮਿਲਦੀ ਹੈ ਉਹ ਗੁਰੂ ਦੁਆਰਾ ਹੀ ਪ੍ਰਾਪਤ ਹੁੰਦੀ ਹੈ।
ਤੂੰ ਮਨ ਅੰਤ ਸਿਖਾਈ,
ਇਸ ਜਿੰਦ ਦਾ ਜਦੋਂ ਪਰਿਪੂਰਨ ਪਰਮਾਤਮਾ ਦਾ ਨਾਮ ਜਪ ਜਪ ਕੇ ਮਨੁੱਖ ਦੇ ਹਿਰਦੇ ਵਿੱਚ ਵਸ ਜਾਂਦਾ ਦਾ ਸਹਾਈ ਉਹਨੇ ਹੀ ਹੋਣਾ ਹੈ।
ਨਾਨਕ ਸਾਹਿਬ ਅਵਰ ਨਾ ਦੂਜਾ,
ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਪਰਮੇਸ਼ਰ ਜੀ, ਆਪ ਜੀ ਤੋਂ ਬਿਨਾਂ ਹੋਰ ਕੋਈ ਦੂਜਾ ਨਹੀਂ ਹੈ।
ਨਾਮ ਤੇਰਾ ਵਡਿਆਈ,
ਆਪ ਜੀ ਦੇ ਨਾਮ ਦੁਆਰਾ ਹੀ ਇਸ ਲੋਕ ਵਿੱਚ ਤੇ ਪਰਲੋਕ ਵਿੱਚ ਵਡਿਆਈ ਕਹੀਏ ਸੋਭਾ ਮਿਲਦੀ ਹੈ।
ਤੂੰ ਸੱਚਾ ਸਿਰਜਣਹਾਰ,
ਆਪ ਜੀ ਸਦੀਵ ਕਾਲ ਸੱਚੇ ਹੋ, ਸਿਰਜਣਹਾਰ ਇਸ ਸ੍ਰਿਸ਼ਟੀ ਨੂੰ ਇਹਨਾਂ ਜੀਵਾਂ ਨੂੰ ਪੈਦਾ ਕਰਨ ਵਾਲੇ ਹੋ।
ਅਲੱਖ ਸਰੰਦਿਆ ਜੀਓ,
ਅਲੱਖ ਹੋ ਨਾ ਲਖੇ ਜਾਣ ਵਾਲੇ, ਆਪ ਜੀ ਦਾ ਅੰਤ ਕੋਈ ਨਹੀਂ ਪਾ ਸਕਦਾ, ਤੇ ਸਰੰਦਿਆ ਸਮੁੱਚੇ ਜੀਵਾਂ ਨੂੰ ਪੈਦਾ ਕਰਨ ਵਾਲੇ ਹੋ।
ਏਕ ਸਾਹਿਬ ਦੋਏ ਰਾਹ,
ਇਹ ਜੀਵ ਪੈਦਾ ਤੇ ਤੁਸੀਂ ਕੀਤੇ ਇੱਕ ਪਰਮੇਸ਼ਰ ਜੀ ਆਪ ਜੀ ਨੇ, ਪਰ ਦੋਏ ਰਾਹ ਇਸ ਮਾਤ ਲੋਕ ਤੇ ਆਣ ਕਰਕੇ ਨਾ ਰਾਹ ਦੋ ਇਹਨਾਂ ਨੇ ਖੜੇ ਕਰ ਲਏ।
ਵਾਦ ਵਧਾਂਦਿਆ ਜੀਓ,
ਤੇ ਇਸ ਝਗੜੇ ਨੂੰ ਵਧਾਉਂਦਿਆਂ ਵਧਾਉਂਦਿਆਂ ਇਹਨਾਂ ਝਗੜਿਆਂ ਦੇ ਵਿੱਚ ਉਲਝ ਕੇ ਇਹਨਾਂ ਜੀਵਾਂ ਦਾ ਅੰਤ ਸਮਾਂ ਆ ਗਿਆ। ਉਹ ਰਾਹ ਕਿਹੜੇ ਦੋ ਜੀ? ਇੱਕ ਗੁਰਮੁਖ, ਇੱਕ ਮਨਮੁਖ, ਇੱਕ ਉਹ ਜਿਨ੍ਹਾਂ ਨੇ ਪਰਮੇਸ਼ਰ ਦੀ ਹੋਂਦ ਨੂੰ ਮੰਨਿਆ, ਇੱਕ ਉਹ ਜਿਹੜੇ ਪਰਮੇਸ਼ਰ ਦੀ ਹੋਂਦ ਤੋਂ ਮੁਨਕਰ ਹੋ ਗਏ,
ਦੋਇ ਰਾਹ ਚਲਾਏ ਹੁਕਮ ਸਬਾਏ।
ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਸਤਿਗੁਰੂ ਬਖਸ਼ਿਸ਼ ਕਰਦੇ ਹਨ, ਪਰ ਇਹ ਦੋਇ ਰਾਹ ਚਲਾਏ, ਇਹ ਜੀਵ ਤੇ ਹੇ ਪਰਮੇਸ਼ਰ ਜੀ ਆਪ ਜੀ ਦੇ ਹੀ ਪੈਦਾ ਕੀਤੇ ਤੇ ਆਪ ਜੀ ਦੇ ਹੁਕਮ ਅਨੁਸਾਰ ਹੀ ਇੱਥੇ ਵਿਚਰ ਰਹੇ ਹਨ।
ਜਨਮ ਮੋਆ ਸੰਸਾਰਾ,
ਪਰ ਜੋ ਮਨ ਮੁਖ ਹਨ, ਜੋ ਜੀਵ ਇਸ ਮਾਤ ਲੋਕ ਤੇ ਆਉਂਦੇ, ਜਮ ਦੇ ਸਮਾਂ ਭੋਗਦੇ ਜੋ ਨਿਜਤ ਕੀਤਾ ਤੇ ਮੋਆ ਸੰਸਾਰਾ, ਓੜਕ ਨੂੰ ਕਾਲ ਵਸ ਪੈ ਜਾਂਦੇ ਹਨ।
ਨਾਮ ਬਿਨਾ ਨਾਹੀ ਕੋ ਬੇਲੀ,
ਪਰ ਪਰਮੇਸ਼ਰ ਦੇ ਨਾਮ ਤੋਂ ਬਿਨਾ ਕੋਈ ਸੰਗੀ ਸਾਥੀ ਨਹੀਂ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਜਹ ਮਹਾ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰੇ ਚੱਲੇ। ਸੱਚੇ ਪਾਤਸ਼ਾਹ ਜੀ ਨੇ ਇੱਕ ਥਾਂ ਤੇ ਇੱਥੋਂ ਤੱਕ ਬਖਸ਼ਿਸ਼ ਕੀਤੀ ਹੈ। ਗੁਰਬਾਣੀ ਦੀ ਤੁਕ ਹੈ, ਤਹ ਕਰ ਦਲ ਕਰਨ ਮਹਾਂਬਲੀ, ਤਿੰਨ ਅੱਗ ਲੜੈ ਮੈਂ ਰਹਿਣ ਨਾ ਜਾਏ। ਬੜੇ ਬੜੇ ਇਸ ਸ੍ਰਿਸ਼ਟੀ ਤੇ ਆਪਣੇ ਆਪ ਨੂੰ ਮਹਾਂਬਲੀ ਅਖਵਾਉਣ ਵਾਲੇ, ਪਰ ਜਿਨ੍ਹਾਂ ਨੇ ਨਾਮ ਨਹੀਂ ਜਪਿਆ, ਰੱਬ ਨੂੰ ਧਿਆਇਆ ਨਹੀਂ, ਯਾਦ ਨਹੀਂ ਨਾ ਕੀਤਾ, ਪਰ ਆਪਣੇ ਆਪ ਨੂੰ ਬਹੁਤ ਬਲੀ ਸਮਝਦੇ ਰਹੇ, ਦਰਗਾਹੇ ਹਾਲਤ ਕੀ ਹੁੰਦੀ ਹੈ? ਤਹ ਕਰ ਦਾਲ ਕਾਰਨ ਮਹਾਂਬਲੀ। ਬੰਦਾ ਕਹਿ ਦਿੰਦਾ ਨਾ ਜੀ ਵੀ ਮੇਰੇ ਤੋਂ ਵੱਡਾ ਕੌਣ ਹੈ, ਪਰ ਗੁਰਬਾਣੀ ਬੜੀਆਂ ਠੋਕਰਾਂ ਮਾਰਦੀ ਹੈ, ਸਾਨੂੰ ਸਮਝਾਉਂਦੀ ਹੈ ਵੀ ਉੱਥੇ ਬੜੇ ਬੜੇ ਇੱਥੇ ਇਸ ਮਾਤ ਲੋਕ ਤੇ ਆਪਣੇ ਆਪ ਨੂੰ ਬਹੁਤ ਵੱਡੇ ਮਹਾਂਬਲੀ ਸੂਰਮੇ ਅਖਵਾਉਣ ਵਾਲੇ, ਜਿਨ੍ਹਾਂ ਨੇ ਰੱਬ ਨੂੰ ਰੱਬ ਦੇ ਨਾਮ ਨੂੰ ਭੁਲਾ ਹੀ ਛੱਡਿਆ ਨਾ, ਜਦੋਂ ਉੱਥੇ ਧਰਮ ਰਾਜੇ ਦੇ ਦੂਤਾਂ ਦੇ ਵਸ ਪੈਂਦੇ ਆ ਨਾ, ਉਹ ਫਿਰ ਇੰਨੇ ਬਲੀ ਆ ਧਰਮ ਰਾਜੇ ਦੇ ਦੂਤ, ਤਹ ਕਰ ਦਾਲ ਕਰਨ ਮਹਾਂਬਲੀ। ਕਹਿੰਦੇ ਇਸ ਧਰਤੀ ਤੇ ਆਪਣੇ ਆਪ ਨੂੰ ਬੜੇ ਬਲੀ ਅਖਵਾਉਣ ਵਾਲੇ, ਜਿਨ੍ਹਾਂ ਨੇ ਨਾਮ ਦਾ ਆਸਰਾ ਨਾ ਲਿਆ, ਨਾਮ ਜਪਿਆ ਨਾ, ਪਰਮੇਸ਼ਰ ਨੂੰ ਯਾਦ ਨਾ ਕੀਤਾ, ਉਹ ਫੜ ਕੇ ਨਾ ਹੱਥ ਦੇ ਵਿੱਚ ਤੇ ਇੰਜ ਮਸਲ ਕੇ ਦਾਲ ਬਣਾ ਦਿੰਦੇ ਆ। ਉੱਥੇ ਕੇਵਲ ਤੇ ਕੇਵਲ ਵੈਲਿਊ, ਕੇਵਲ ਤੇ ਕੇਵਲ ਵਡਿਆਈ ਨਾਮ ਜਪਣ ਵਾਲਿਆਂ ਦੀ ਆ। ਤਹ ਕਰ ਦਲ ਕਰਨ ਮਹਾਂਬਲੀ, ਤਿੰਨ ਅੱਗ ਲੜੈ ਮੈਂ ਰਹਿਣ ਨਾ ਜਾਏ। ਏਕ ਸਾਹਿਬ ਦੁਹਿਰਾ ਵਾਦ ਵਧੰਦਿਆ ਜੀਓ, ਨਾਮ ਬਿਨਾਂ ਨਾਹੀ ਕੋ ਬੇਲੀ। ਸੱਚੇ ਪਾਤਸ਼ਾਹ ਮਹਾਰਾਜ ਫਰਮਾਉਂਦੇ ਉੱਥੇ ਕੇਵਲ ਤੇ ਕੇਵਲ ਤੇਰਾ ਸਾਥ ਜਪੇ ਹੋਏ ਨਾਮ ਨੇ ਦੇਣਾ, ਨਾਮ ਤੋਂ ਬਿਨਾਂ ਉੱਥੇ ਤੇਰਾ ਕਿਸੇ ਨੇ ਵੀ ਸਾਥ ਨਹੀਂ ਦੇਣਾ।
ਬਿਖਲਾਦੀ ਸਿਰ ਭਾਰਾ,
ਪਰ ਹਾਲਤ ਕੀ ਹੈ ਮਨਮੁੱਖਾਂ ਦੀ ਕਿ ਉਹਨਾਂ ਨੇ ਵਿਸ਼ੇ ਵਿਕਾਰਾਂ ਦਾ ਭਾਰ ਸਿਰ ਤੇ ਲੱਦ ਲਿਆ, ਹੋਰ ਨਿੰਦਿਆ ਚੁਗਲੀ ਦਾ ਭਾਰ ਸਿਰ ਤੇ ਲੱਦ ਲਿਆ। ਕਬੀਰ ਭਾਰ ਪਰਾਈ ਸਿਰ ਚਾਹ ਚਰੈ, ਚੱਲਿਓ ਚਾਹੇ ਬਾਟ ਆਪਣੇ ਭਾਰੇ ਨਾ ਡਰੈ, ਆਗੇ ਆਓ ਘੱਟ ਘਾਟ। ਕਹਿੰਦੇ ਆਪਣਾ ਭਾਰ ਨਿਬੇੜਨ ਦੀ ਗੱਲ ਕਰ, ਆਪਣੇ ਗੁਨਾਹਾਂ ਨੂੰ ਆਪਣੇ ਪਾਪਾਂ ਨੂੰ ਬਖਸ਼ਾਉਣ ਦਾ ਸੋਚ, ਤੂੰ ਉਹਨਾਂ ਦਾ ਤੇ ਸੋਚਦਾ ਨਹੀਂ ਤੇ ਦੂਸਰਿਆਂ ਦੀ ਨਿੰਦਿਆ ਚੁਗਲੀ ਕਰਕੇ ਹੋਰ ਭਾਰ ਸਿਰ ਤੇ ਚੁੱਕ ਰਿਹਾ ਹੈ।
ਹੁਕਮੀ ਆਇਆ ਹੁਕਮ ਨਾ ਬੂਝੈ,
ਪਰਿਪੂਰਨ ਪਰਮਾਤਮਾ ਦੇ ਹੁਕਮ ਵਿੱਚ ਇਸ ਮਾਤ ਲੋਕ ਤੇ ਆਇਆ, ਪਰ ਹੁਕਮ ਨਾ ਬੂਝੈ, ਉਸ ਨੂੰ ਯਾਦ ਨਹੀਂ ਕਰਦਾ।
ਹੁਕਮ ਸਵਾਰਨ ਹਾਰਾ,
ਪਰ ਉਸ ਹੁਕਮੀ ਪਰਮੇਸ਼ਰ ਦਾ ਨਾਮ ਹੀ ਤੇਰੀ ਜਿੰਦ ਨੂੰ ਸਵਾਰਨ ਵਾਲਾ, ਸਫਲਾ ਕਰਨ ਵਾਲਾ ਹੈ।
ਨਾਨਕ ਸਾਹਿਬ ਸ਼ਬਦ ਸੰਯਾਪੈ,
ਪਰ ਇਹ ਸੋਝੀ ਪਰਮੇਸ਼ਰ ਦੇ ਗੁਰੂ ਦੁਆਰਾ ਬਖਸ਼ਿਸ਼ ਹੋਏ ਸ਼ਬਦ ਉਪਦੇਸ਼ ਦੁਆਰਾ ਸੰਯਾਪੈ ਮਿਲਦੀ ਹੈ।
ਸਾਚਾ ਸਿਰਜਣ ਹਾਰਾ,
ਪਰਮੇਸ਼ਰ ਈਸ਼ਰ ਹੀ ਇਸ ਸ੍ਰਿਸ਼ਟੀ ਨੂੰ ਸਿਰਜਣ ਵਾਲਾ ਪੈਦਾ ਕਰਨ ਵਾਲਾ ਸੱਚਾ ਇੱਕ ਹੈ।
ਭਗਤ ਸੋ ਹੈ ਦਰਬਾਰ।
ਹੁਣ ਇਥੋਂ ਸੱਚੇ ਪਾਤਸ਼ਾਹ ਜੀ ਜਿਹੜੇ ਦੋਏ ਰਾਹ ਚਲਾਈ ਦੀ ਗੱਲ ਕੀਤੀ ਨਾ, ਹੁਣ ਇਹ ਪਹਿਲੇ ਰਾਹ ਵਾਲਿਆਂ ਦੀ ਗੱਲ ਕੀਤੀ ਜਿਹਦੇ ਜਿਹੜੇ ਬੰਦਗੀ ਕਰਦੇ ਜਿਹੜੇ ਨਾਮ ਜਪਦੇ ਆ। ਭਗਤ ਸੋਹਨ ਦਰ ਤੇਰੇ ਮਨ ਭਾਵਦੇ, ਦਰ ਸੋਹਨ ਕੀਰਤ ਗਾਵਦੇ। ਭਗਤ ਸੋਹ ਹੈ ਦਰਬਾਰ ਸੇ ਭਗਤ ਸਤਿਗੁਰ ਮਨ ਭਾਏ। ਭਗਤ ਦੀ ਡੈਫੀਨੇਸ਼ਨ ਗੁਰਬਾਣੀ ਵਿੱਚ ਵੀ ਜਿਹੜੇ ਗੁਰੂ ਦੇ ਮਨ ਨੂੰ ਭਾ ਗਏ ਉਹ ਭਗਤ। ਆਪਣੇ ਆਪ ਨੂੰ ਮੈਂ ਖੁਦ ਭਗਤ ਅਖਵਾਈ ਜਾਵਾਂ ਇਹ ਨਹੀਂ, ਜਿਹੜੇ ਗੁਰੂ ਦੇ ਮਨ ਨੂੰ ਭਾ ਗਏ। ਅਤੇ ਜਿਹੜੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਮਨ ਨੂੰ ਭਾ ਗਏ ਉਹਨਾਂ ਨੂੰ ਬਰਾਬਰ ਥਾਂ ਗੁਰਬਾਣੀ ਵਿੱਚ ਦੇ ਦਿੱਤੀ। ਭਗਤ ਸੋਹ ਹੈ ਦਰਬਾਰ, ਉਹ ਫਿਰ ਬੰਦਗੀ ਕਰਨ ਵਾਲੇ ਪਰਮੇਸ਼ਰ ਦੀ ਵਡਿਆਈ ਕਰਨ ਵਾਲੇ ਸਤਸੰਗਤ ਰੂਪੀ ਦਰਬਾਰ ਦੇ ਵਿੱਚ, ਸੱਚਖੰਡ ਰੂਪੀ ਦਰਬਾਰ ਦੇ ਵਿੱਚ ਸੋਹ ਹੈ ਸੋਭਨੀਕ ਵਡਿਆਈ ਸੋਭਾ ਪਾਉਂਦੇ ਹਨ।
ਸ਼ਬਦ ਸੁਹਾਇਆ ਜੀਓ।
ਪਰ ਇਹ ਵਡਿਆਈ ਕਿਵੇਂ ਮਿਲੀ? ਸ਼ਬਦ ਗੁਰੂ ਦੇ ਮਿਲੇ ਉਪਦੇਸ਼ ਦੀ ਕਮਾਈ ਕੀਤੀ, ਉਸ ਦੁਆਰਾ ਉਹ ਸੋਭਨੀਕ ਹੋ ਗਏ।
ਬੋਲਹਿ ਅੰਮ੍ਰਿਤ ਬਾਣ।
ਹੋਰ ਵਿਆਖਿਆ ਕਰਦੇ ਉਹਨਾਂ ਨੇ ਅੰਮ੍ਰਿਤ ਬਾਣ ਬੋਲੇ, ਉਹਨਾਂ ਨੇ ਰਸਨਾ ਦੁਆਰਾ ਪਰਮੇਸ਼ਰ ਦੇ ਅੰਮ੍ਰਿਤ ਬਚਨ ਨਾਮ ਨੂੰ ਜਪਿਆ।
ਰਸਨ ਰਸਾਇਆ ਜੀਓ।
ਇੰਨਾ ਜਪਿਆ ਇੰਨਾ ਓਤ ਪੋਤ ਹੋ ਗਏ, ਰਸਨਾ ਤੇ ਹੀ ਰੱਬ ਵਸ ਗਿਆ। ਪ੍ਰਭ ਜੀ ਵਸੈ ਸਾਧ ਕੀ ਰਸਨਾ। ਅਜਿਹੇ ਭਗਤ ਜਿਨ੍ਹਾਂ ਦੀ ਰਸਨਾ ਤੇ ਰੱਬ ਵਸ ਗਿਆ, ਹਰ ਵੇਲੇ ਸਵਾਸ ਸਵਾਸ ਪਰਮੇਸ਼ਰ ਦਾ ਨਾਮ ਜਪਿਆ।
ਰਸਨ ਰਸਾਏ ਨਾਮ ਤਸਾਏ।
ਇਹਨਾਂ ਪਰਮੇਸ਼ਰ ਦਾ ਨਾਮ ਜਪਿਆ, ਰਸਨ ਰਸਾਏ ਰਸਨਾ ਦੁਆਰਾ ਨਾਮ ਤਸਾਏ। ਉਹਨਾਂ ਨੂੰ ਭੁੱਖ ਵੀ ਨਾਮ ਦੀ ਲੱਗਦੀ ਹੈ। ਸਾਚੇ ਨਾਮ ਕੀ ਲੱਗੇ ਭੁੱਖ, ਉਤ ਭੁੱਖ ਹੈ ਖਾਏ ਚੱਲੀਏ ਦੁੱਖ। ਤਸਾਏ ਤੋਂ ਭਾਵ ਪਿਆਸੇ, ਪਿਆਸ। ਕਾਹਦੀ ਭੁੱਖ ਲੱਗੀ? ਪਰਮੇਸ਼ਰ ਦੇ ਨਾਮ ਦੀ।
ਗੁਰ ਕੈ ਸ਼ਬਦ ਵਿਕਾਣੇ।
ਫਿਰ ਜਦੋਂ ਜਿਸ ਦੀ ਪਿਆਸ ਲੱਗੀ ਉਸ ਦੇ ਅੱਗੇ ਹੀ ਮਨੁੱਖ ਵਿਕੇਗਾ ਨਾ। ਜਦੋਂ ਭਗਤਾਂ ਨੂੰ ਪਰਮੇਸ਼ਰ ਦੇ ਨਾਮ ਦੀ ਭੁੱਖ ਲੱਗੀ, ਫਿਰ ਗੁਰ ਕੈ ਗੁਰੂ ਦੁਆਰਾ ਪ੍ਰਾਪਤ ਹੋਏ ਸ਼ਬਦ ਦੀ ਇੰਨੀ ਕਮਾਈ ਕੀਤੀ ਉਹ ਵਿਕ ਹੀ ਗਏ।
ਪਾਰਸ ਪਰਸਿਆ ਪਾਰਸ ਹੋਏ।
ਉਹ ਫਿਰ ਇੰਨੀ ਬੰਦਗੀ ਕਰਦੇ ਐ ਗੁਰੂ ਰੂਪੀ ਪਾਰਸ ਦੇ ਨਾਲ, ਪਰਸਿਆ ਪਾਰਸ ਹੋਏ, ਅਭੇਦ ਹੀ ਹੋ ਜਾਂਦੇ ਪਰਮੇਸ਼ਰ ਦੇ ਵਿੱਚ।
ਜਾ ਤੇਰਾ ਮਨ ਭਾਣੇ।
ਪਰ ਉਹ ਜੋ ਤੇਰੇ ਮਨ ਨੂੰ ਪਰਮੇਸ਼ਰ ਜੀ ਭਾ ਗਏ, ਜਿਨ੍ਹਾਂ ਦੀ ਘਾਲ ਥਾਂ ਪੈ ਗਈ, ਤੇਰੀ ਰਹਿਮਤ ਤੇਰੀ ਬਖਸ਼ਿਸ਼ ਦੇ ਜੋ ਪਾਤਰ ਬਣ ਗਏ।
ਅਮਰਾ ਪਦ ਪਾਇਆ ਆਪ ਗਵਾਇਆ।
ਉਹ ਫਿਰ ਅਚਲ ਪਦਵੀ ਨੂੰ ਪ੍ਰਾਪਤ ਹੋ ਗਏ। ਅਮਰਾ ਪਦ ਆਵਾਗਾਉਣ ਦੇ ਚੱਕਰ ਤੋਂ ਛੁੱਟ ਗਏ। ਭਾਵ ਪਰ ਕਿਹੜੇ? ਜਿਨ੍ਹਾਂ ਨੇ ਆਪਾ ਭਾਵ ਗਵਾਇਆ ਭਗਤੀ ਕਰ ਕਰਕੇ।
ਵਿਰਲਾ ਗਿਆਨ ਵਿਚਾਰੀ।
ਪਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਇਹ ਵਿਰਲਿਆਂ ਵਿਰਲਿਆਂ ਨੂੰ ਇਸ ਗਿਆਨ ਦੀ, ਇਸ ਵਿਚਾਰ ਦੀ ਸੋਝੀ ਆਉਂਦੀ ਹੈ।
ਨਾਨਕ ਭਗਤ ਸੋਹਨ ਦਰ ਸਾਚੈ।
ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਅਜਿਹੇ ਫਿਰ ਬੰਦਗੀ ਕਰਨ ਵਾਲੇ ਭਗਤ ਉਸ ਪਰਿਪੂਰਨ ਪਰਮਾਤਮੇ ਦੇ ਦਰਬਾਰ ਵਿੱਚ ਸੋਹਨ ਸੋਭਨੀਕ ਹਨ।
ਸਾਚੇ ਕੇ ਵਪਾਰੀ।
ਜੋ ਪਰਮੇਸ਼ਰ ਦੇ ਸੱਚੇ ਨਾਮ ਦਾ ਵਪਾਰ ਕਰਦੇ ਹਨ।
ਭੂਖ ਪਿਆਸੋ ਆਥ।
ਇਸ ਪੌੜੀ ਵਿੱਚ ਸਤਿਗੁਰਾਂ ਦੋ ਰਾਹ ਦੀ ਗੱਲ ਕੀਤੀ ਨਾ ਪਹਿਲੋਂ, ਫਿਰ ਪਹਿਲੇ ਰਾਹ ਵਾਲਿਆਂ ਦੀ ਗੱਲ ਕੀਤੀ ਜਿਨ੍ਹਾਂ ਬੰਦਗੀ ਕੀਤੀ, ਹੁਣ ਦੂਸਰੇ ਰਾਹ ਵਾਲਿਆਂ ਦੀ ਗੱਲ ਕੀਤੀ। ਵੀ ਇੱਕ ਉਹ ਜਿਨ੍ਹਾਂ ਨੂੰ ਭੂਖ ਪਿਆਸੋ, ਪਿਆਸ ਤੇ ਲੱਗੀ, ਭੁੱਖ ਤੇ ਲੱਗੀ, ਪਰ ਆਥ ਮਾਇਆ ਦੀ, ਪਦਾਰਥਾਂ ਦੀ, ਇੱਥੇ ਇਕੱਠਾ ਕਰਨ ਦੀ ਜਿਨ੍ਹਾਂ ਨੂੰ ਭੁੱਖ ਲੱਗੀ।
ਕਿਉਂ ਦਰ ਜਾਏ ਸਾ ਜੀਓ।
ਫਿਰ ਜਿਸ ਦੀ ਪਿਆਸ ਲੱਗੀ ਉਸ ਦੀ ਪ੍ਰਾਪਤੀ ਲਈ ਉਹਨਾਂ ਦੌੜ ਭੱਜ ਕੀਤੀ, ਉਹ ਤੇ ਪ੍ਰਾਪਤ ਹੋ ਗਿਆ। ਪਰ ਜਿਸ ਦੀ ਪਿਆਸ ਹੀ ਨਾ ਲੱਗੀ, ਉਸ ਪਿਆਸ ਦੀ ਪ੍ਰਾਪਤੀ ਵਾਸਤੇ ਦੌੜ ਭੱਜ ਨਾ ਕੀਤੀ, ਕੋਈ ਘਾਲਣਾ ਨਾ ਘਾਲੀ, ਫਿਰ ਕਿਉਂ ਦਰ ਜਾਏ ਸਾ ਜੀਓ। ਉਹ ਪਰਮੇਸ਼ਰ ਦੇ ਦਰਬਾਰ ਵਿੱਚ ਕਿਵੇਂ ਪਹੁੰਚਣਗੇ, ਕਿਵੇਂ ਵਡਿਆਈ ਪਾਉਣਗੇ।
ਸਤਿਗੁਰ ਪੁੱਛੋ ਜਾਏ,
ਨਾ ਗੁਰੂ ਵਾਲੇ ਬਣੇ ਤੇ ਨਾ ਗੁਰੂ ਕੋਲ ਪੁੱਛੋ ਜਾਏ ਉਪਦੇਸ਼ ਲਿਆ, ਨਾ ਉਸ ਦੀ ਕਮਾਈ ਕੀਤੀ।
ਨਾਮ ਧਿਆਏ ਸਾ ਜੀਓ,
ਤੇ ਫਿਰ ਨਾਮ ਹੀ ਨਾ ਹੀ ਪਰਮੇਸ਼ਰ ਦਾ ਨਾਮ ਜਪਿਆ।
ਸੱਚ ਨਾਮ ਧਿਆਈ ਸਾਚ ਚਵਾਈ,
ਪਰ ਜਿਨ੍ਹਾਂ ਨੂੰ ਸੋਝੀ ਆਈ, ਜਿਨ੍ਹਾਂ ਨੇ ਸੱਚੇ ਨਾਮ ਨੂੰ ਧਿਆਇਆ ਤੇ ਸਾਚ ਚਵਾਈ, ਮੁਖ ਤੋਂ ਉਚਾਰਨਾ ਕੀਤਾ,
ਗੁਰਮੁਖ ਸਾਚ ਪਛਾਣਾ।
ਇਹ ਫਿਰ ਗੁਰਮੁਖ ਜਿਨ੍ਹਾਂ ਨੇ ਗੁਰੂ ਵੱਲ ਮੁਖ ਕੀਤਾ, ਉਹਨਾਂ ਨੇ ਹੀ ਸੱਚੇ ਪਰਮੇਸ਼ਰ ਦੀ ਤੇ ਉਸ ਦੇ ਸੱਚੇ ਨਾਮ ਦੀ ਉਹਨਾਂ ਨੂੰ ਵਡਿਆਈ ਰੂਪੀ ਬਖਸ਼ਿਸ਼ ਪ੍ਰਾਪਤ ਹੋਈ।
ਦੀਨਾ ਨਾਥ ਦਇਆਲ ਨਿਰੰਜਨ,
ਜਿਹੜੇ ਬਖਸ਼ਿਸ਼ ਦੇ ਪਾਤਰ ਪਾਕ ਬਣ ਗਏ, ਉਹਨਾਂ ਨੇ ਫਿਰ ਦੀਨਾ ਨਾਥ ਗਰੀਬਾਂ ਦਾ ਮਾਲਕ, ਦਇਆਲ ਜੋ ਸਾਰਿਆਂ ਉੱਪਰ ਦਇਆ ਕਰਨ ਵਾਲਾ, ਨਿਰੰਜਨ ਜੋ ਨਿਰਅੰਜਨ ਕਾਲਕ ਤੋਂ ਰਹਿਤ ਹੈ, ਅਨ ਦਿਨ ਦਿਨ ਰਾਤ ਨਾਮ ਵਖਾਣਾ, ਉਸ ਦਾ ਨਾਮ ਜਪਿਆ।
ਅਨ ਦਿਨ ਨਾਮ ਵਖਾਣਾ,
ਦਿਨ ਰਾਤ ਉਸ ਦਾ ਨਾਮ ਜਪਿਆ ਜੀਵ ਦੁਆਰਾ।
ਕਰਣੀ ਕਾਰ ਤੁਰੋਂ ਫੁਰਮਾਈ,
ਪਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ, ਜਿਵੇਂ ਜਿਵੇਂ ਦੇ ਜੀਵ ਕਰਮ ਕਰਕੇ ਗਏ, ਮਸਤਕ ਤੇ ਲੇਖ ਪਾ ਕਰਕੇ ਇਸ ਮਾਤ ਲੋਕ ਤੇ ਵਾਪਸ ਆ ਗਏ, ਉਹ ਫਿਰ ਕਰਣੀ ਕਾਰ ਧੁਰੋਂ ਫਰਮਾਈ, ਉਹਨਾਂ ਲੇਖਾਂ ਦੇ ਬੱਜੇ ਹੀ ਇੱਥੇ ਚੱਲਦੇ ਹਨ।
ਆਪ ਮੋਆ ਮਨ ਮਾਰੀ,
ਪਰ ਜਿਨ੍ਹਾਂ ਉੱਪਰ ਪਰਮੇਸ਼ਰ ਦੀ ਬਖਸ਼ਿਸ਼ ਹੋ ਗਈ, ਜਿਨ੍ਹਾਂ ਨੇ ਨਾਮ ਜਪਿਆ, ਉਹਨਾਂ ਨੇ ਆਪਾ ਭਾਵ ਮੋਆ ਮਾਰ ਲਿਆ, ਮਨ ਮਾਰੀ, ਉਹਨਾਂ ਦਾ ਮਨ ਨਾ ਜੀ ਭੂਖ ਪਿਆਸੋ ਆਥ ਦੁਨਿਆਵੀ ਖਵਾਸ਼ਾਂ ਵੱਲੋਂ ਮਰ ਗਿਆ।
ਨਾਨਕ ਨਾਮ ਮਹਾਰਸ ਮੀਠਾ,
ਉਹਨਾਂ ਨੂੰ ਫਿਰ ਸੱਚੇ ਨਾਮ ਦੀ ਉਹਨਾਂ ਦੇ ਹਿਰਦੇ ਵਿੱਚ ਸਦੀਵ ਕਾਲ ਲਈ ਵਸ ਜਾਂਦਾ ਤੇ ਨਾਮ ਦਾ ਰਸ ਆ ਜਾਂਦਾ। ਸੱਚੇ ਨਾਮ ਕੀ ਲਾਗੇ ਭੂਖ, ਉਤ ਭੁੱਖ ਖਾਏ ਚੱਲੀਏ ਦੁੱਖ। ਉਹਨਾਂ ਨੂੰ ਫਿਰ ਨਾਮ ਮਹਾਰਸ ਮੀਠਾ, ਉਹਨਾਂ ਨੂੰ ਫਿਰ ਹੋਰ ਕੋਈ ਰਸ ਹੁਣ ਮਿੱਠਾ ਨਹੀਂ ਲੱਗਦਾ, ਕੇਵਲ ਪਰਮੇਸ਼ਰ ਦਾ ਨਾਮ ਹੀ ਮਿੱਠਾ ਲੱਗਦਾ ਹੈ।
ਤ੍ਰਿਸ਼ਨਾ ਨਾਮ ਨਿਵਾਰੀ,
ਉਹਨਾਂ ਦੀ ਫਿਰ ਪਰਮੇਸ਼ਰ ਦੇ ਨਾਮ ਦੁਆਰਾ ਹੋਰ ਜੋ ਭੂਖ ਪਿਆਸੋ ਆਥ, ਜੋ ਹੋਰ ਪਦਾਰਥਾਂ ਦੀ ਭੁੱਖ ਸੀ ਨਾ, ਉਹ ਨਿਵਰ ਜਾਂਦੀ ਹੈ, ਉਹ ਨਾਸ ਹੋ ਜਾਂਦੀ ਹੈ, ਤੇ ਉਹਨਾਂ ਦੀ ਫਿਰ ਰਸਨਾ ਤੇ ਹਰ ਵੇਲੇ ਪਰਮੇਸ਼ਰ ਦਾ ਨਾਮ ਵਸਦਾ, ਤੇ ਜਿਨ੍ਹਾਂ ਦੀ ਰਸਨਾ ਤੇ ਹਰ ਵੇਲੇ ਪਰਮੇਸ਼ਰ ਦਾ ਨਾਮ ਵਸਦਾ, ਹੋਰ ਖਵਾਹਿਸ਼ਾਂ ਇਛਾਵਾਂ ਮੁੱਕ ਜਾਂਦੀਆਂ, ਉਹਨਾਂ ਦਾ ਫਿਰ ਆਵਾਗਾਉਣ ਦਾ ਚੱਕਰ ਮੁੱਕ ਜਾਂਦਾ। ਗੁਰੂ ਕਿਰਪਾ ਕਰੇ ਸਾਡੇ ਵੀ, ਆਪਾਂ ਵੀ ਗੁਰੂ ਦੀ ਪਰਮੇਸ਼ਰ ਦੀ ਰਹਿਮਤ ਬਖਸ਼ਿਸ਼ ਦੇ ਪਾਤਰ ਬਣੀਏ, ਨਾਮ ਰਸਨਾ ਤੇ ਹਿਰਦੇ ਵਿੱਚ ਵਸ ਜਾਵੇ, ਆਵਾਗਾਉਣ ਦਾ ਚੱਕਰ ਮੁੱਕ ਜਾਵੇ। ਹੋਈਆਂ ਬੇਅੰਤ 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 ਭੁੱਲਾਂ ਚੁੱਕਾਂ ਦੀ ਖਿਮਾ ਜੀ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਕਰਣੀ ਕਾਰ ਧੁਰੋਂ ਫੁਰਮਾਈ,
ਆਪ ਮੋਆ ਮਨ ਮਾਰੀ, ਨਾਨਕ ਨਾਮ ਮਹਾਰਸ ਮੀਠਾ, ਤ੍ਰਿਸ਼ਨਾ ਨਾਮ ਨਿਵਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।